ਨਾਲ ਜੋੜ ਕੇ ਇਸੀ ਅਰਥ ਵਿਵਸਥਾ ਨੂੰ ਪੁਨਰ ਨਿਰਮਿਤ ਕਰ ਰਹੀ ਹੈ। ਇੱਕ ਜਗ੍ਹਾ ਜਿਸ ਵਿੱਚ ਕੈਨੇਡਾ ਦੇ ਪਹਿਲੇ ਇਲੈਕਟ੍ਰਿਕ ਵਾਹਨ ਅਤੇ ਬੈਟਰੀ ਦੇ ਪਲਾਂਟਾਂ ਵਿੱਚ 44 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਹੋਇਆ ਹੈ, ਜਿੱਥੇ ਅੱਜ ਦੀ ਤਰੀਕ ਵਿੱਚ ਵਧੇਰੇ ਲੋਕ ਕੰਮ ਕਰ ਰਹੇ ਹਨ ਅਤੇ ਜ਼ਿਆਦਾ ਕਮਾਈ ਕਰ ਰਹੇ ਹਨ। ਇਹ ਜਗ੍ਹਾ ਓਨਟਾਰੀਓ ਹੈ। ontario.ca/rebuilding our economy ਤੇ ਵਧੇਰੇ ਜਾਣੋ। ਓਨਟਾਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
ਸੋਡੀ ਫਰਨੀਚਰ ਵੱਲੋਂ ਸਟੋਕ ਕਲੀਅਰ ਸੇਲਸ ਦਾ ਐਲਾਨ। ਸੋਡੀ ਫਰਨੀਚਰ ਦੇ ਵੇਅਰ ਹਾਊਸ ਵਿੱਚ ਚੱਲ ਰਹੀ ਰੈਨੋਵੇਸ਼ਨ, ਜਿਸ ਕਾਰਨ ਫਰਨੀਚਰ ਕੋਸਟ ਪ੍ਰਾਈਸ ਤੋਂ ਵੀ ਘੱਟ ਪ੍ਰਾਈਸ ਤੇ ਸੈਲ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਵੀ ਇਸ ਸੇਲ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ 142 ਕੈਂਡੀ ਰੋਡ ਬ੍ਰੈਂਪਟਨ ਤੇ ਪਹੁੰਚੋ, ਜਾਂ ਫਿਰ ਵਧੇਰੇ ਜਾਣਕਾਰੀ ਲਈ ਇੱਕੋ ਹੀ ਇੱਕ ਨੰਬਰ 9058747471। ਸਿਟੀ ਆਫ ਬ੍ਰੈਂਪਟਨ ਵੱਲੋਂ ਇੱਕ ਸੁਨੇਹਾ। 1 ਤੋਂ 7 ਨਵੰਬਰ ਤੱਕ ਕਾਰਬਨ ਮੋਨੋਆਕਸਾਈਡ ਜਾਗਰੂਕਤਾ ਹਫ਼ਤਾ ਹੈ ਅਤੇ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸ ਤੁਹਾਨੂੰ ਕਾਰਬਨ ਮੋਨੋਆਕਸਾਈਡ ਦੇ ਖਤਰਿਆਂ ਅਤੇ ਤੁਹਾਡੇ ਘਰ ਦੀ ਸੁਰੱਖਿਆ ਕਰਨ ਲਈ ਇੰਪੈਕਟ ਡਿਟੈਕਟ ਅਤੇ ਕਲੀਅਰ ਕਰਨ ਦੀ ਯਾਦ ਦਿਲਾਉਂਦਾ ਹੈ। ਕਿਸੇ ਲਾਇਸੈਂਸ ਸੁਧਾ ਟੈਕਨੀਸ਼ੀਅਨ ਤੋਂ ਆਪਣੇ ਇੰਧਨ ਨਾਲ ਚੱਲਣ ਵਾਲੇ ਉਪਕਰਨਾਂ ਦੀ ਜਾਂਚ ਅਤੇ ਸਫਾਈ ਕਰਵਾਓ। ਸਾਰੇ ਸੌਣ ਵਾਲੇ ਖੇਤਰਾਂ ਦੇ ਨੇੜੇ ਕਾਰਬਨ ਮੋਨੋਆਕਸਾਈਡ ਅਲਾਰਮ ਲਗਾਓ। ਹੋਰ ਸੁਝਾਵਾਂ ਲਈ ਵਿਜ਼ਿਟ brampton.ca/carbonmonoxideweek।
ਪੜ ਪੜ ਆਲਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਜਾ ਜਾ ਬੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਮਾਇੰਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ। ਅੱਜ ਕੈਨੇਡਾ ਦੇ ਵਿੱਚ ਟਾਈਮ ਚੇਂਜ ਹੋ ਗਿਆ। ਇਸ ਵੇਲੇ ਐਕਚੁਅਲੀ 11 ਵਜੇ ਸੀਗੇ, ਪਰ ਹੁਣ ਅੱਜ ਜਿਹੜਾ ਹੈਗਾ ਇਸ ਟਾਈਮ ਸ਼ੋ ਕਰ ਰਿਹਾ 10 ਵਜੇ। ਸੋ ਕੈਨੇਡਾ ਵਿੱਚ 2 ਵਾਰ ਟਾਈਮ ਬਦਲਦਾ, ਇੱਕ ਗਰਮੀਆਂ 'ਚ ਇੱਕ ਸਰਦੀਆਂ 'ਚ। ਕਾਰਨ ਇਹੀ ਹੈ ਕਿ ਗਰਮੀਆਂ 'ਚ ਉਹ ਜਿਵੇਂ ਫੁੱਲ ਖਿੜਦੇ ਨੇ, ਉਹ ਟਾਈਮ ਨੂੰ ਉੱਪਰ ਲੈ ਜਾਂਦੇ ਨੇ ਤਾਂ ਕਿ ਸਾਨੂੰ ਵੱਧ ਸਮਾਂ ਮਿਲੇ ਆਪਣਾ ਲਾਈਫ ਨੂੰ ਇੰਜੋਏ ਕਰਨ ਲਈ, ਹੱਸਣ ਖੇਡਣ ਲਈ, ਕੁੱਦਣ ਦੇ ਲਈ। ਅਤੇ ਸਰਦੀਆਂ 'ਚ ਕਿਉਂਕਿ ਠੰਡ ਹੋ ਜਾਂਦੀ ਹੈ, ਫੁੱਲ ਕਮਲ ਆ ਜਾਂਦੇ ਨੇ, ਇਸ ਕਰਕੇ 1 ਘੰਟਾ ਪਿੱਛੇ ਹੋ ਜਾਂਦਾ। ਸੋ ਇਸੇ ਕਰਕੇ ਅੱਜ ਜਿਹੜਾ ਹੈਗਾ ਉਹ ਕੈਨੇਡਾ ਦੇ ਵਿੱਚ 1 ਘੰਟਾ ਪਿੱਛੇ ਕੀਤਾ ਗਿਆ ਤੇ ਟੋਰਾਂਟੋ ਦੇ ਵਿੱਚ ਇਸ ਵੇਲੇ 10 ਵਜੇ ਨੇ, ਜਦੋਂ ਕਿ ਪਿਛਲੇ ਹਫ਼ਤੇ 11 ਵਜੇ ਸੀਗੇ। ਸੋ ਇਸ ਕਰਕੇ ਟਾਈਮਿੰਗ ਦੀ ਥੋੜਾ ਜਿਹਾ ਖਿਆਲ ਰੱਖਣ ਦੀ ਜ਼ਰੂਰਤ ਹੈ। ਇਹ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬਾਡੀ, ਇਹ ਅਰਫਾ ਮੁਜ਼ੱਫਰ ਜੀ ਦੇ ਤਾਬੂਨ ਦੇ ਨਾਲ, ਉਨ੍ਹਾਂ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਹਮੇਸ਼ਾ ਹੀ ਇਹ ਬੇਨਤੀ ਕਰਦਾ ਕਿ ਜਦੋਂ ਵੀ ਕਦੇ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਜਾਂ ਖਰੀਦੋਗੇ ਜਾਂ ਵੇਚੋਗੇ, ਉਹ ਪ੍ਰਾਪਰਟੀ ਭਾਵੇਂ ਤੁਹਾਡਾ ਮਕਾਨ ਹੈ, ਭਾਵੇਂ ਦੁਕਾਨ ਹੈ, ਭਾਵੇਂ ਗੈਸ ਸਟੇਸ਼ਨ ਹੈ, ਭਾਵੇਂ ਫਾਰਮ ਹਾਊਸ ਹੈ, ਭਾਵੇਂ ਅਪਾਰਟਮੈਂਟ ਹੈ, ਸੋ ਵਟਸੋਐਵਰ ਕੋਈ ਵੀ ਚੀਜ਼ ਖਰੀਦਣੀ ਹੈ ਜਾਂ ਵੇਚਣੀ ਹੈ, ਉਹਦੇ ਲਈ ਸਿੰਪਲ ਤਰੀਕਾ ਇਹ ਹੈ ਕਿ ਤੁਹਾਨੂੰ ਰੀਅਲ ਸਟੇਟ ਦੀ, ਬੰਦੇ ਦੀ ਲੋੜ ਪੈਂਦੀ ਹੈ। ਮੈਂ ਇਹ ਗੱਲ ਕਹਿਣਾ ਕਿ ਕਦੇ ਵੀ ਪਹਿਲੇ ਬੰਦੇ ਨੂੰ, ਰੀਅਲ ਸਟੇਟ ਦੇ ਬੰਦੇ ਨੂੰ ਬੁਲਾ ਕੇ ਤੁਸੀਂ ਉਹਦੇ ਨਾਲ ਫਾਈਨਲ ਡਿਸੀਜਨ ਨਾ ਕਰੋ ਕਿ ਭਰਾਵਾ ਜਾਂ ਭੈਣ ਜੀ ਤੁਸੀਂ ਮੇਰੀ ਪ੍ਰਾਪਰਟੀ ਖਰੀਦ ਦਿਓ ਜਾਂ ਤੁਸੀਂ ਮੈਨੂੰ ਮਕਾਨ ਜਾਂ ਫਾਰਮ ਹਾਊਸ ਦਵਾ ਦਿਓ। ਮੈਂ ਇੱਥੇ ਥੋੜੀ ਜਿਹੀ ਗੱਲ ਡਿਫਰ ਕਰਦਾ। ਮੈਂ ਕਹਿਣਾ ਵੀ ਤੁਸੀਂ ਇੱਕ ਦੀ ਥਾਂ ਤੇ 2, 3, 4, 5 ਬੰਦਿਆਂ ਨੂੰ ਬੁਲਾ ਲਓ, ਤੁਹਾਡੀ ਦਵੰਨੀ ਨਹੀਂ ਲੱਗਣੀ। ਉਹਨਾਂ ਨੇ ਤੁਹਾਡੇ ਕਹੇ ਦੇ ਮੁਤਾਬਕ ਆਉਣਾ, ਕਿਉਂਕਿ ਉਹਨਾਂ ਨੇ $1,000 ਕਮਾਉਣੇ ਨੇ, ਵਿੱਚੋਂ ਉਹ ਭੱਜੇ ਆਉਣਗੇ। ਸੋ ਜਦੋਂ ਤੁਸੀਂ 2, 3, 4, 5 ਬੰਦਿਆਂ ਨੂੰ ਬੁਲਾ ਲਓਗੇ, ਫਿਰ ਤੁਹਾਨੂੰ ਐਗਜੈਕਟ ਪਤਾ ਲੱਗ ਜੂਗਾ ਕਿ ਤੁਹਾਡੇ ਲਈ ਕਿਹੜਾ ਬੰਦਾ ਵਧੀਆ। ਫਿਰ ਤੁਹਾਨੂੰ ਇਹ ਗੱਲ ਦਾ ਯਕੀਨ ਹੋ ਜੂਗਾ ਕਿ ਜਿਹੜੇ ਪਹਿਲੇ ਬੰਦੇ ਨਾਲ ਮੈਂ ਗੱਲਬਾਤ ਕਰ ਰਿਹਾ ਸੀ, ਜਿਹੜਾ ਮੇਰਾ ਰਿਸ਼ਤੇਦਾਰ ਹੈ, ਜਿਹੜਾ ਮੇਰਾ ਪੇਂਡੂ ਹੈ, ਜਿਹੜਾ ਮੇਰੇ ਧਾਰਮਿਕ ਸਥਾਨ ਦਾ ਬੰਦਾ, ਜਾਂ ਜਿਹਨੂੰ ਮੈਂ ਬਹੁਤ ਵਾਰੀ ਜਾਣਦਾ, ਉਹੀ ਠੀਕ ਹੈ, ਤੁਸੀਂ ਉਹਨੂੰ ਦੇ ਦਿਓ। ਪਰ ਇਹ ਵੀ ਤਾਂ ਹੋ ਸਕਦਾ, ਕਹਿੰਦੇ ਨੇ ਨਾ, ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ। ਜਿੰਨਾ ਚਿਰ ਵਾਹ ਹੀ ਨਹੀਂ ਪਤਾ ਲੱਗਦਾ, ਜਦੋਂ ਸਾਡਾ ਲੋਕਾਂ ਨਾਲ ਵਾਹ ਹੀ ਨਹੀਂ ਪੈਂਦਾ, ਸਾਨੂੰ ਕੀ ਪਤਾ ਕਿ ਕਿਹੜਾ ਇਸ ਤੋਂ ਵੀ ਵਧੀਆ, ਕਿਹੜਾ ਇਸ ਤੋਂ ਵੀ ਜ਼ਿਆਦਾ ਠੱਗ ਹੈ। ਸੋ ਇਸ ਕਰਕੇ ਮੇਰੀ ਬੇਨਤੀ ਹੁੰਦੀ ਆ ਕਿ ਹਮੇਸ਼ਾ ਦੋ ਤਿੰਨ ਚਾਰ ਬੰਦਿਆਂ ਨੂੰ ਬੁਲਾ ਲਓ, ਇਹ ਨਾ ਹੋਵੇ ਕਿ ਬਾਅਦ ਦੇ ਵਿਚ ਪਛਤਾਉਣਾ ਪਵੇ। ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗੀ ਖੇਤ, ਫੇਰ ਪਛਤਾਉਣ ਦਾ ਕੀ ਫਾਇਦਾ ਕਿ ਮੇਰੇ ਨਾਲ ਠੱਗੀ ਵੱਜ ਗਈ, ਉਹ ਤਾਂ ਬੜੀਆਂ ਮਿੱਠੀਆਂ ਗੱਲਾਂ ਕਰਦਾ ਸੀ, ਉਦੋਂ ਤਾਂ ਮੈਨੂੰ ਆਹ ਕਿਹਾ ਸੀ, ਹੁਣ ਇਹਨੇ ਗੱਲ ਹੀ ਬਦਲੀ। ਸੋ ਉਹਨਾਂ ਗੱਲਾਂ ਤੋਂ ਬਚਾਉਣ ਦੇ ਲਈ ਹੀ ਮੈਂ ਤੁਹਾਨੂੰ ਕਹਿਣਾ ਤਿੰਨ ਚਾਰ ਪੰਜ ਬੰਦਿਆਂ ਨੂੰ ਅੱਖ ਦੀ ਸ਼ਰਮ ਕਰਨ ਦੀ ਕੋਈ ਲੋੜ ਨਹੀਂ ਕਿ ਫਲਾਣਾ ਬੰਦਾ ਕੀ ਕਹੂਗਾ, ਫਲਾਣਾ ਬੰਦਾ ਕੀ ਕਹੂਗਾ। ਬਿਜ਼ਨਸ ਹੈ, ਬਿਜ਼ਨਸ ਚ ਹਰੇਕ ਬੰਦੇ ਨੇ ਆਪਣਾ ਫਾਇਦਾ ਸੋਚਣਾ, ਸੋ ਤੁਸੀਂ ਵੀ ਆਪਣਾ ਫਾਇਦਾ ਸੋਚਣਾ। ਸੋ ਜਦੋਂ ਤਿੰਨ ਚਾਰ ਬੰਦਿਆਂ ਨੂੰ ਬੁਲਾਓਗੇ, ਮੇਰੀ ਇੱਕ ਰਿਕੁਐਸਟ ਹੈ ਕਿ ਤੁਸੀਂ ਉਹਦੇ ਵਿੱਚ ਅਰਫਾ ਮੁਜ਼ੱਫਰ ਜੀ ਨੂੰ ਵੀ ਟਰਾਈ ਕਰ ਲਓ। ਅਰਫਾ ਮੁਜ਼ੱਫਰ ਰੀਅਲ ਸਟੇਟ ਦੀ ਦੁਨੀਆਂ ਦਾ ਇੱਕ ਜਾਣਿਆ ਮਾਨਿਆ ਨਾਂ ਹੈ। ਜਦੋਂ ਵਾਹ ਪਾਓਗੇ, ਜਦੋਂ ਡੀਲ ਕਰੋਗੇ, ਫਿਰ ਤੁਹਾਨੂੰ ਤੁਸੀਂ ਯਕੀਨ ਕਰ ਲਓਗੇ ਵੀ ਇਹ ਵਧੀਆ ਲੇਡੀ ਹੈ ਕਿ ਨਹੀਂ ਹੈਗੀ। ਜਿੱਥੇ ਤੱਕ ਮੇਰਾ ਸਵਾਲ ਹੈ ਪਰਸਨਲੀ, ਮੈਨੂੰ ਇਹਨਾਂ ਨੇ ਅੱਜ ਤੱਕ ਨਹੀਂ ਕਿਹਾ ਕਿ ਤੁਸੀਂ ਮੇਰੀ ਐਡ ਕਰੋ ਜਾਂ ਮੇਰੇ ਬਾਰੇ ਚਾਰ ਸ਼ਬਦ ਕਹਿ ਦਿਓ, ਕਿਉਂਕਿ ਮੇਰਾ ਇਹ ਇਮਾਨ ਹੈ ਕਿ ਅੱਜ ਤੱਕ ਅਸੀਂ ਮਾੜੀ ਗੱਲਾਂ ਤਾਂ ਕਰਦੇ ਰਹਿੰਦੇ ਹਾਂ ਵੀ ਫਲਾਣਾ ਮਾੜਾ, ਫਲਾਣਾ ਮਾੜਾ, ਫਲਾਣਾ ਮਾੜਾ। ਜੇ ਕੋਈ ਚੰਗਾ ਹੈ ਉਹਦੇ ਬਾਰੇ ਦੋ ਚੰਗੇ ਸ਼ਬਦ ਬੋਲਣਾ ਅਸੀਂ ਆਪਣਾ ਮੂੰਹ ਸੂ ਲੈਂਦੇ ਹਾਂ। ਇਸੇ ਕਰਕੇ ਮੈਂ ਆਪਣੀ ਮਰਜ਼ੀ ਨਾਲ ਅਰਫਾ ਜੀ ਬਾਰੇ ਕਰ ਰਿਹਾ, ਕਿਉਂਕਿ ਮੈਂ ਇਹਨਾਂ ਨਾਲ ਡੀਲ ਕੀਤਾ। ਸ਼ੀ ਇਜ਼ ਅ ਲੇਡੀ ਆਫ ਵਰਡਸ, ਸ਼ੀ ਇਜ਼ ਅ ਲੇਡੀਜ਼ ਆਫ ਐਕਸ਼ਨ, ਸ਼ੀ ਹੈਜ਼ ਲੋਟਸ ਆਫ ਕੰਟੈਂਟਮੈਂਟ। ਰਾਤ ਨੂੰ ਆਰਾਮ ਨਾਲ ਨਹੀਂ ਸੌਂਦੀ ਕਿ ਧੋਖੇ ਨਾਲ, ਹੇਰਾ ਫੇਰੀ ਨਾਲ, ਮਿੱਠੇ ਸ਼ਬਦਾਂ ਨਾਲ ਵਰਤ ਕੇ ਨਹੀਂ, ਸਗੋਂ ਜੋ ਕਹਿਣਗੇ ਉਹਦੇ ਉੱਤੇ 100% ਅਮਲ ਕਰਨਗੇ। ਸੋ ਜੇ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਬੁਲਾਉਣਾ ਹੈ ਨਾ, ਫਿਰ ਤੁਹਾਨੂੰ ਨੰਬਰ ਵੀ ਚਾਹੀਦਾ। ਫੋਨ ਨੰਬਰ ਮੈਂ ਦੱਸ ਦੇਣਾ, 6478862 45, 647-898-6245 ਇਹਨਾਂ ਦਾ ਨੰਬਰ ਹੈ, ਤੇ ਤੁਸੀਂ ਫੋਨ ਕਰ ਲਓ। ਉਸ ਤੋਂ ਬਾਅਦ ਤੁਸੀਂ ਜੱਜਮੈਂਟ ਕਰੋ ਕਿ ਕੀ ਜੋ ਮੈਂ ਕਿਹਾ ਠੀਕ ਹੈ ਕਿ ਨਹੀਂ, ਕੀ ਤੁਹਾਡੇ ਬਹੁਤ ਫਾਇਦੇ ਹੋਣਗੇ ਕਿ ਨਹੀਂ, ਕੀ ਤੁਹਾਡੇ ਬਹੁਤ ਸਾਰੇ ਪੈਸੇ ਬਚਣਗੇ ਕਿ ਨਹੀਂ, ਕੀ ਇਹ ਜੋ ਕੁਛ ਕਹਿੰਦੇ ਨੇ ਸਪਸ਼ਟ ਹੈ ਕਿ ਨਹੀਂ। ਜਿਵੇਂ ਤੁਸੀਂ ਜੱਜਮੈਂਟ ਕਰੋਗੇ, ਫੈਸਲਾ ਤੁਹਾਡਾ ਆਪਣਾ, ਮੈਂ ਉਸ ਫੈਸਲੇ ਦੇ ਵਿੱਚ ਕਦੇ ਵੀ ਇੰਟਰਫੀਅਰ ਨਹੀਂ ਕਰਦਾ। ਬਸ ਮੇਰਾ ਇੰਨਾ ਹੀ ਕਹਿਣਾ ਸੀ। ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ, ਕੁੱਲ ਮਿਲਾ ਕੇ ਜੋ ਮੈਂ ਪਲੈਨਿੰਗ ਬਣਾਈ ਹੈ ਉਹ ਡਿਫਰੈਂਟ ਹੈ, ਪਰ ਹੋਣਾ ਉਹੀ ਹੈ ਜੋ ਮਾਲਕ ਨੂੰ, ਪਰਮਾਤਮਾ ਨੂੰ, ਖੁਦਾ ਨੂੰ, ਅੱਲਾ ਨੂੰ, ਵਾਹਿਗੁਰੂ ਨੂੰ ਹੋਊਗਾ। ਘਰੋਂ ਤਾਂ ਅਸੀਂ ਸੋਚ ਕੇ ਆਉਂਦੇ ਹਾਂ, ਜਦੋਂ ਡਰਾਈਵ ਕਰਦੇ ਹਾਂ ਬੱਚਾ ਆਹ ਕਰਾਂਗੇ, ਆਹ ਕਰਾਂਗੇ, ਆਹ ਕਰਾਂਗੇ, ਕਈ ਵਾਰੀ ਲਾਈਨ ਹੀ ਨਹੀਂ ਮਿਲਦੀ, ਕਈ ਵਾਰੀ ਪ੍ਰੋਬਲਮ ਹੀ ਆ ਜਾਂਦੀ ਹੈ। ਪਿਛਲੇ ਦੋ ਵੀਕਾਂ ਤੋਂ ਮੈਂ ਜਿਹੜੇ ਪ੍ਰੋਗਰਾਮ ਰਿਕਾਰਡ ਕੀਤੇ ਸੀ ਫੇਸਬੁੱਕ ਤੇ, ਮੇਰੇ ਫਰੈਂਡ ਨੇ ਦੱਸੇ, ਖਾਸ ਕਰਕੇ ਪ੍ਰੋਫੈਸਰ ਪ੍ਰੇਮ ਸ਼ਰਮਾ ਜੀ ਨੇ, ਕਿ ਉਹਨਾਂ ਦੀ ਆਵਾਜ਼ ਤਾਂ ਆ ਹੀ ਨਹੀਂ ਰਹੀ। ਫਿਰ ਮੈਂ ਕਿਹਾ ਵੀ ਨਹੀਂ ਹੋਣੀ ਗੱਲ, ਜਦੋਂ ਮੈਂ ਖੁਦ ਸੁਣਿਆ, ਮੈਂ ਵਾਕਈ ਸੁਣਿਆ ਕਿ ਮੇਰੀ ਆਵਾਜ਼ ਤਾਂ ਤੁਸੀਂ ਸੁਣ ਰਹੇ ਹੋ ਪਰ ਉਹਨਾਂ ਦੀ ਕਿਸੇ ਦੀ ਆਵਾਜ਼ ਤੁਸੀਂ ਨਹੀਂ ਸੁਣਦੇ। ਫਿਰ ਮੈਂ ਆਪਣੇ ਟੈਕਨੀਕਲ ਜਿਹੜੇ ਐਕਸਪਰਟ ਨੇ ਜਿਸ਼ਾਨ ਜੀ, ਉਹਨਾਂ ਨੂੰ ਰਿਕੁਐਸਟ ਕੀਤੀ, ਅੱਜ ਉਹਨਾਂ ਨੇ ਫਿਕਸ ਕਰਤਾ ਵੀ ਇਹਦੇ ਵਿੱਚ ਜਦੋਂ ਵੀ ਗੱਲ ਹੋਊ ਉਹ ਗ੍ਰੀਨ ਲਾਈਟ ਜਿਹੜੀ ਆ ਉਹ ਫਲਿਕਨਿੰਗ ਹੋਣੀ ਚਾਹੀਦੀ, ਅੱਜ ਹੋ ਰਹੀ ਹੈ। ਤੇ ਮੈਨੂੰ ਉਮੀਦ ਹੈ ਕਿ ਜੋ ਤੁਸੀਂ ਵੀ ਬੋਲੋਗੇ, ਚਾਹੇ ਕੈਨੇਡਾ ਤੋਂ, ਚਾਹੇ ਇੰਡੀਆ ਤੋਂ, ਜਿੱਥੋਂ ਵੀ, ਤੇ ਤੁਹਾਡੀ ਆਵਾਜ਼ ਵੀ ਫੇਸਬੁੱਕ ਦੇ ਉੱਤੇ ਰਿਕਾਰਡ ਹੋਏਗੀ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਆਪਾਂ ਮੈਡੀਟੇਸ਼ਨ ਦੇ ਉੱਤੇ ਕਰਾਂਗੇ, ਕਿ ਮੈਡੀਟੇਸ਼ਨ ਕਿਉਂ ਕਹਿੰਦੇ ਨੇ, ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਬੜੀ ਸਿੰਪਲ ਤਰੀਕੇ ਨਾਲ ਜਿੰਨਾ ਕੁ ਟਾਈਮ ਬਚ ਗਿਆ ਉਹਦੇ ਉੱਤੇ ਕਰਾਂਗੇ। ਤੇ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ 4/22 ਇਲੈਕਸ਼ਨ ਹੋ ਰਹੀਆਂ ਨੇ, MLA ਦੀਆਂ ਵੋਟਾਂ ਪੈ ਰਹੀਆਂ ਨੇ, 8 ਤਰੀਕ ਨੂੰ ਪੈਣੀਆਂ ਸ਼ਾਇਦ, ਮੈਂ ਜੇ ਗਲਤ ਨਾ ਹੋਵਾਂ, ਜਾਂ ਸ਼ਾਇਦ 13 ਨੂੰ ਪੈਣੀਆਂ, ਮੈਂ ਭੁੱਲ ਗਿਆ ਉਹ। ਤੇ ਉਹਨਾਂ ਦੇ ਲਈ ਜਿਹੜੀ ਸਾਡੀ ਰਾਈਡਿੰਗ ਹੈ ਬਰਨਾਲਾ, ਉਥੋਂ ਕਾਂਗਰਸ ਦਾ ਕੈਂਡੀਡੇਟ ਵੀ ਖੜਾ ਹੈ, ਉਥੇ ਆਮ ਆਦਮੀ ਪਾਰਟੀ ਦਾ ਵੀ ਕੈਂਡੀਡੇਟ ਖੜਾ ਹੈ, ਉਥੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦਾ ਵੀ ਬੰਦਾ ਖੜਾ ਹੈ, ਉਥੋਂ ਆਜ਼ਾਦ ਵੀ ਖੜੇ ਨੇ, ਤੇ ਉਥੇ ਭਾਰਤੀ ਜਨਤਾ ਪਾਰਟੀ ਦੇ ਕੇਵਲ ਸਿੰਘ ਢਿੱਲੋਂ, ਜਿਹੜੇ ਕਿ ਪਹਿਲਾਂ ਵੀ 2 ਵਾਰ ਮੈਂਬਰ ਆਫ ਪਾਰਲੀਮੈਂਟ ਰਹੇ ਨੇ, ਉਹ ਫਿਰ ਇਲੈਕਸ਼ਨ ਲੜ ਰਹੇ ਨੇ। ਉਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ, ਕੇਵਲ ਸਿੰਘ ਢਿੱਲੋਂ ਨਾਲ, ਜਦੋਂ ਸਾਡੇ ਅੱਜ ਹੁਣ ਤੋਂ ਕੋਈ ਤਕਰੀਬਨ 10 ਮਿੰਟ ਦੇ ਬਾਅਦ, ਪਰ ਹੋਣਾ ਉਹੀ ਹੈ, ਲਾਈਨ ਮਿਲਾਵਾਂਗੇ, ਜੇ ਮਿਲ ਗਈ ਤਾਂ ਠੀਕ ਹੈ, ਜੇ ਨਾ ਮਿਲੀ ਤਾਂ ਫਿਰ ਸੌਰੀ ਹਾਂ। ਉਸ ਤੋਂ ਇਲਾਵਾ ਬਰਿਆਮ ਸਿੰਘ ਮਸਤ, ਤੁਸੀਂ ਪੰਜਾਬੀ ਮੂਵੀ ਦੇਖੀ ਹੋਊਗੀ ਚੰਨ ਪਰਦੇਸੀ ਦੇ ਵਿੱਚ ਉਹਨਾਂ ਦਾ ਰੋਲ ਹੈ, ਵੈਸੇ ਵੀ ਮੂਵੀਆਂ ਲਿਖਦੇ ਨੇ, ਬਹੁਤ ਤਕੜੇ ਰਾਈਟਰ ਨੇ, ਤੇ ਉਹਨਾਂ ਨਾਲ ਵੀ ਬੜੀ ਹਲਕੇ ਫੁਲਕੇ ਗਰੀਬ ਪਰਿਵਾਰ ਚ ਉੱਠ ਕੇ ਉਹਨਾਂ ਨੇ ਕਿੰਨੀ ਤਰੱਕੀ ਕੀਤੀ, ਉਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ। ਜੇ ਢਿੱਲੋਂ ਸਾਹਿਬ ਨਾਲ ਮਿਲ ਗਈ ਪਹਿਲਾਂ ਢਿੱਲੋਂ ਸਾਹਿਬ ਦੀ ਗੱਲ ਕਰਾਂਗੇ, ਉਸ ਤੋਂ ਬਾਅਦ ਬਰਿਆਮ ਸਿੰਘ ਮਸਤੀ ਨਾਲ, ਕਿਉਂਕਿ ਇੰਡੀਆ ਦੇ ਵਿੱਚ ਇੱਕ ਐਟ ਏ ਟਾਈਮ ਇੱਕ ਬੰਦੇ ਨਾਲ ਹੀ ਗੱਲ ਹੋ ਸਕਦੀ ਹੈ ਰੇਡੀਓ ਤੇ। ਸੋ ਉਸ ਤੋਂ ਬਾਅਦ ਆਪਾਂ ਮੈਡੀਟੇਸ਼ਨ ਦੇ ਉੱਤੇ ਗੱਲ ਕਰਾਂਗੇ ਕਿ ਮੈਡੀਟੇਸ਼ਨ ਕਿਵੇਂ ਪ੍ਰੋਪਰ ਕੀਤੀ ਜਾਂਦੀ ਹੈ। ਕਹਿੰਦੇ ਸਾਰੇ ਹੀ ਨੇ, ਕਿਉਂ ਮੈਂ ਤਾਂ ਦੱਸ ਰਿਹਾ ਕਿਉਂਕਿ ਮੈਂ ਆਈ ਡਿਡ ਮਾਈ ਮਾਸਟਰਸ ਇਨ ਫਿਲਾਸਫੀ, ਦੈਨ ਆਈ ਡਿਡ ਮਾਈ ਮਾਸਟਰਸ ਇਨ ਲਿਟਰੇਚਰ ਇਨ ਰਿਲੀਜੀਅਸ ਸਟੱਡੀ, ਦੈਨ ਆਈ ਡਿਡ ਮਾਈ PhD ਇਨ ਕੰਪੈਰੀਟਿਵ ਰਿਲੀਜਨ, ਜਿਹਦੇ ਵਿੱਚ ਹਿੰਦੂਇਜ਼ਮ ਵੀ ਹੈ, ਸਿੱਖਇਜ਼ਮ ਵੀ ਹੈ, ਬੁੱਧਇਜ਼ਮ ਵੀ ਹੈ, ਇਸਲਾਮ ਵੀ ਹੈ, ਯੂਰਾਸਟੇਰੀਅਨਿਜ਼ਮ ਵੀ ਹੈ, ਤਾਓਇਜ਼ਮ ਵੀ ਹੈ। ਸੋ ਇਸ ਕਰਕੇ ਵੱਖ ਵੱਖ ਧਰਮਾਂ ਨੂੰ ਪੜ੍ਹਿਆ ਪੜ੍ਹਾਇਆ ਤੇ ਕਿਤਾਬਾਂ ਵੀ ਲਿਖੀਆਂ ਤੇ ਫਿਰ ਜ਼ਿੰਦਗੀ ਦਾ ਆਪਣਾ ਵੀ ਕੀਤਾ। ਕੱਲੀਆਂ ਪੜ੍ਹ ਪੜ੍ਹਣੀ ਪੜ੍ਹ ਪੜ੍ਹ ਪੰਡਿਤ ਔਰਾਂ ਸਮਝਾਏ ਘਰ ਜਲ ਤੇ ਕੀ ਖਬਰ ਨਾ ਪਾਏ, ਉਹ ਨਹੀਂ ਫਾਇਦਾ। ਫਿਰ ਕੋਸ਼ਿਸ਼ ਕਰੀਦੀ ਆ ਕਿ ਆਪ ਵੀ ਤਜਰਬਾ ਕਰੋ। ਸੋ ਜੋ ਕੁੱਲ ਮਿਲਾ ਕੇ ਤਜਰਬਾ ਹੋਇਆ, ਜੋ ਪੜ੍ਹਿਆ, ਜੋ ਪੜ੍ਹਾਇਆ, ਉਹਦੇ ਆਧਾਰ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਸਿੰਪਲ ਤਰੀਕੇ ਦੇ ਨਾਲ। ਹੁਣ ਸੁਣੋ ਗਾਣਾ ਤੇ ਇੰਨੇ ਇਨ ਬਿਟਵੀਨ ਕੇਵਲ ਸਿੰਘ ਜੀ ਨਾਲ ਆਪਾਂ ਲਾਈਨ ਮਿਲਾਵਾਂਗੇ, ਜੇ ਮਿਲ ਗਈ ਤਾਂ ਬਹੁਤ ਵਧੀਆ। ਸੋ ਇੱਕ ਭਾਈ ਸਾਹਿਬ ਦਲੀਪ ਗਾਂਧੀ ਜੀ ਨੇ, ਉਹ ਮੇਰਾ ਪ੍ਰੋਗਰਾਮ ਇਸ ਵੇਲੇ ਸੁਣ ਰਹੇ ਨੇ, ਬਹੁਤ 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 ਤੁਹਾਡਾ ਥੈਂਕਸ। ਸੋ ਇਸ ਤਰ੍ਹਾਂ ਜਿਹੜਾ ਮੇਰਾ ਯੂਟਿਊਬ ਚੈਨਲ ਹੈ, ਮੈਂ ਕੋਈ ਹਵਾ ਚ ਗੱਲ ਨਹੀਂ ਕਹਿੰਦਾ, ਬਿਲਕੁਲ ਫੈਕਟਸ ਐਂਡ ਫਿਗਰ ਤੇ ਗੱਲ ਕਰਦਾ। ਜਿਹੜਾ ਯੂਟਿਊਬ ਚੈਨਲ ਹੈ, 4,12,000 ਜਾਂ 4,11,000 ਬੰਦੇ ਮੇਰੇ ਵਿਊਅਰਸ ਨੇ ਦੇਖ ਰਹੇ ਨੇ, ਪਾਕਿਸਤਾਨ ਚ ਵੀ ਨੇ, ਇੰਡੀਆ ਚ ਵੀ ਨੇ, ਡੁਬਈ ਚ ਵੀ ਨੇ, ਸਪੇਨ ਚ ਵੀ ਨੇ, ਸੋ ਕੈਨੇਡਾ ਦੇ ਵਿਚ ਵੀ ਨੇ ਆਫਕੋਰਸ। ਸਾਰਿਆਂ ਦਾ ਧੰਨਵਾਦ, ਤੁਸੀਂ ਇੰਟਰਸਟ ਲੈ ਕੇ ਪ੍ਰੋਗਰਾਮ ਦੇਖਦੇ ਹੋ, ਮੇਰਾ ਹੌਸਲਾ ਅਫਜਾਈ ਹੁੰਦਾ। ਸੋ ਹੁਣ ਸੁਣੋ ਗਾਣਾ ਤੇ ਨਾਲ ਹੀ ਇਹ ਲਾਈਨ ਮਿਲਾਉਣਗੇ, ਜੇ ਮਿਲ ਗਈ ਤੇ ਕੇਵਲ ਸਿੰਘ ਜੀ ਨਾਲ ਗੱਲ ਕਰਾਂਗੇ। ਸੁਣੋ ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਮੈਡੀਟੇਸ਼ਨ ਦੇ ਉੱਪਰ। ਮੈਡੀਟੇਸ਼ਨ ਕਿਹਨੂੰ ਕਹਿੰਦੇ ਨੇ, ਕਿਸ ਤਰ੍ਹਾਂ ਕਰਨੀ ਚਾਹੀਦੀ ਹੈ, ਸਾਰਿਆਂ ਨੂੰ ਹੀ ਪਤਾ, ਪਰ ਕਿਉਂਕਿ ਮੈਂ ਇਹਦੇ ਉੱਤੇ ਰਿਸਰਚ ਕੀਤੀ ਹੈ, PhD ਕੀਤੀ ਹੈ, ਕਿਤਾਬਾਂ ਵੀ ਲਿਖੀਆਂ, ਜਾਤੀ ਤਜਰਬਾ ਵੀ ਕੀਤਾ, ਸਾਡੇ ਜਿਹੜੇ ਬਹੁਤ ਸਾਰੇ ਭੁਲੇਖੇ ਨੇ ਮੈਡੀਟੇਸ਼ਨ ਦੇ ਬਾਰੇ, ਉਹਨਾਂ ਨੂੰ ਮੈਂ ਸਿੰਪਲ ਤਰੀਕੇ ਦੇ ਨਾਲ ਜੋ ਮੈਂ ਸਮਝਿਆ ਉਸ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗਾ। ਢਿੱਲੋਂ ਸਾਹਿਬ ਦੇ ਨਾਲ ਲਾਈਨ ਨਹੀਂ ਮਿਲੀ, ਹੋ ਸਕਦਾ ਉਹ ਕਿਸੇ ਮੀਟਿੰਗ 'ਚ ਬਿਜ਼ੀ ਹੋਵੇ, ਅੱਜ ਕੱਲ੍ਹ ਇਲੈਕਸ਼ਨਾਂ ਦਾ ਜ਼ੋਰ ਹੈ, ਕੋਸ਼ਿਸ਼ ਕਰ ਲਾਂਗੇ ਜਦੋਂ ਮਿਲ ਗਈ ਤੇ ਉਦੋਂ ਗੱਲਬਾਤ ਕਰ ਲਾਂਗੇ। ਸੋ ਉਨਾ ਚਿਰ ਤੱਕ ਮੈਂ ਤੁਹਾਡੇ ਨਾਲ ਮੈਡੀਟੇਸ਼ਨ ਦੇ ਉੱਤੇ ਗੱਲਬਾਤ ਕਰਦਾ। ਸਭ ਤੋਂ ਪਹਿਲਾਂ ਤਾਂ ਰੇਨੂ ਕੁਮਰਾ ਜੀ ਸਾਡੇ ਫੈਮਿਲੀ ਫਰੈਂਡ ਨੇ, ਉਹ ਵੀ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਦੇਖੋ ਮੈਡੀਟੇਸ਼ਨ ਕੀ ਹੈ, ਜੇ ਉਹਨੂੰ ਰਫ ਤਰੀਕੇ ਸਮਝਾਉਣਾ ਹੋਵੇ ਨਾ, ਦੇਖੋ ਦੁਨੀਆਂ ਦੇ ਵਿੱਚ ਜਿਹੜਾ ਵੀ ਬੰਦਾ ਪੈਦਾ ਹੋਇਆ ਉਹ ਜੰਮਣ ਤੋਂ ਲੈ ਕੇ ਮਰਨ ਤੱਕ ਗਿਆਨ, ਉਹਨੂੰ ਨੌਲੇਜ ਪ੍ਰਾਪਤ ਕਰਨੀ ਚਾਹੁੰਦਾ। ਉਹ ਜਿੰਨਾ ਵੀ ਗਿਆਨ ਹੈ ਅਸੀਂ ਪ੍ਰਾਪਤ ਕਰਦੇ ਹਾਂ, ਚਾਹੇ ਅਸੀਂ 10 ਸਾਲ ਦੇ ਹੋਗੇ, 20 ਸਾਲ ਦੇ ਹੋਗੇ, 50 ਸਾਲ ਦੇ ਹੋਗੇ, 70 ਸਾਲ ਦੇ ਹੋਗੇ, 100 ਸਾਲ ਦੇ ਹੋਗੇ, ਸਾਨੂੰ ਦੋ ਪ੍ਰਕਾਰ ਦਾ ਗਿਆਨ ਪ੍ਰਾਪਤ ਹੁੰਦਾ। ਇੱਕ ਗਿਆਨ ਹੁੰਦਾ ਬਾਹਰੀ ਦੁਨਿਆਵੀ, ਤੇ ਇੱਕ ਹੁੰਦਾ ਰੂਹਾਨੀ ਅੰਦਰਲਾ। ਦੇਖੋ ਜਿਹੜਾ ਵੀ ਦੁਨਿਆਵੀ ਗਿਆਨ ਹੈ ਨਾ, ਉਹਦੇ ਵਿੱਚ ਮੋਸਟਲੀ ਮੋਰ ਦੈਨ 90% ਤਿੰਨ ਚੀਜ਼ਾਂ ਕੰਮ ਕਰਦੀਆਂ। ਇੱਕ ਸਾਡਾ ਮੂੰਹ ਜਿਹਦੇ ਵਿੱਚ ਜੀਵ ਆ ਗਈ, ਬੋਲਦੇ ਹਾਂ, ਇੱਕ ਸਾਡੀਆਂ ਅੱਖਾਂ ਜਿਹਦੇ ਨਾਲ ਅਸੀਂ ਦੇਖਦੇ ਹਾਂ, ਤੇ ਇੱਕ ਸਾਡੇ ਕੰਨ ਜਿਵੇਂ ਮੈਂ ਬੋਲ ਰਿਹਾ ਤੇ ਤੁਸੀਂ ਸੁਣ ਰਹੇ ਹੋ। ਸੋ ਤਿੰਨੇ ਚੀਜ਼ਾਂ ਮਿਲ ਕੇ ਸਾਡਾ ਬਾਹਰੀ ਗਿਆਨ ਪ੍ਰਾਪਤ ਕਰਦੀਆਂ ਨੇ। ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ, ਹੁਣ ਤੁਸੀਂ ਦੇਖ ਨਹੀਂ ਰਹੇ, ਜੇ ਤੁਸੀਂ ਫੇਸਬੁੱਕ ਤੇ ਮੇਰੀ ਫੋਟੋ ਵੀ ਦੇਖ ਰਹੇ ਹੋ। ਅਸੀਂ ਕਲਾਸ ਦੇ ਵਿੱਚ ਬੈਠੇ ਹਾਂ, ਟੀਚਰ ਬੋਲ ਰਹੇ ਹੈ ਮੂੰਹ ਦੇ ਨਾਲ, ਅਸੀਂ ਕੰਨਾਂ ਨਾਲ ਸੁਣ ਰਹੇ ਹਾਂ ਤੇ ਸਾਹਮਣੇ ਅਸੀਂ ਟੀਚਰ ਦੀ ਤਸਵੀਰ ਦੇਖ ਰਹੇ ਹਾਂ। ਸੋ ਇਹ ਬਾਹਰੀ ਗਿਆਨ ਹੈ, ਪਰ ਜਿਹੜਾ ਅੰਦਰਲਾ ਗਿਆਨ ਹੈ, ਰੂਹਾਨੀ ਗਿਆਨ ਹੈ, ਉਹਦੇ ਵਿੱਚ ਵੀ ਤਿੰਨੇ ਚੀਜ਼ਾਂ ਕੰਮ ਆਉਣੀਆਂ ਨੇ। ਤਿੰਨੇ ਚੀਜ਼ਾਂ ਕਿਵੇਂ, ਕਿ ਜਿਹੜਾ ਮੂੰਹ ਹੈ ਸਾਡਾ ਜਾਂ ਜਿਹੜੀ ਜੀਭ ਹੈ ਜਿਹਦੇ ਨਾਲ ਅਸੀਂ ਬੋਲਦੇ ਹਾਂ, ਬਾਹਰ ਤਾਂ ਅਸੀਂ ਬੋਲਦੇ ਹਾਂ ਬਾਹਰਲੀਆਂ ਗੱਲਾਂ, ਜੇ ਕੋਈ ਸਾਇੰਸ ਦਾ ਸਟੂਡੈਂਟ ਉਹ ਸਾਇੰਸ ਦੀਆਂ ਗੱਲਾਂ ਬੋਲੂਗਾ, ਜੇ ਮੈਡੀਕਲ ਦਾ ਸਟੂਡੈਂਟ ਮੈਡੀਕਲ ਦੀਆਂ ਗੱਲਾਂ ਬੋਲੂ, ਜੇ ਕੋਈ ਗਾਉਣ ਵਾਲਾ ਉਹ ਗਾਉਣ ਵਾਲੀਆਂ ਆਵਾਜ਼ਾਂ ਕੱਢੂਗਾ, ਜੇ ਕੋਈ ਮੇਰੇ ਵਰਗਾ ਲੜਾਕਾ ਉਹ ਗਾਲਾਂ ਹੀ ਕੱਢੂਗਾ, ਜੇ ਕੋਈ ਮਿੱਠਾ ਤੇ ਕੋਈ ਮੰਦਰ 'ਚ ਬੈਠਾ, ਗੁਰਦੁਆਰੇ 'ਚ ਬੈਠਾ, ਮਸਜਿਦ 'ਚ ਬੈਠਾ, ਉਹ ਰੱਬ ਦੀਆਂ ਗੱਲਾਂ ਕਰੂ, ਬਾਹਰੋਂ ਗੱਲਾਂ ਕਰੂਗਾ, ਬਾਹਰਲੀਆਂ ਗੱਲਾਂ। ਤੇ ਅਸੀਂ ਕੀ ਆ ਉਹਦੇ ਬਾਰੇ ਧਿਆਨ ਲਾ ਕੇ ਸੁਣਦੇ ਹਾਂ ਅੱਖਾਂ ਦੇ ਨਾਲ, ਤੇ ਕੰਨਾਂ ਨਾਲ ਸੁਣਦੇ ਹਾਂ, ਕੰਨਾਂ ਦੇ ਨਾਲ ਗੁਰਦਾਸ ਮਾਨ ਦੇ ਗਾਣੇ ਲਾ ਦਿਓ, ਨੱਚਣ ਟੱਪਣ ਵਾਲੇ ਗਾਣੇ ਲਾਓ, ਦੀ ਸਾਡੀਆਂ ਅੱਡੀਆਂ ਟੱਪਦੀਆਂ, ਡਾਂਸ ਕਰਦੇ ਹਾਂ। ਤੇ ਜੇ ਇਹ ਤਿੰਨੇ ਚੀਜ਼ਾਂ ਦੀ ਡਾਇਰੈਕਸ਼ਨ ਚੇਂਜ ਕਰ ਦਿੱਤੀ ਜਾਵੇ, ਤਿੰਨੇ ਚੀਜ਼ਾਂ ਨੇ, ਮੂੰਹ ਵੀ ਹੈ, ਕੰਨ ਵੀ ਹੈ ਤੇ ਅੱਖਾਂ ਵੀ ਨੇ, ਡਾਇਰੈਕਸ਼ਨ ਚੇਂਜ ਕਿਵੇਂ ਕਰਨੀ ਹੈ। ਬੁੱਲੇ ਨੇ ਇੱਕ ਵਾਰੀ, ਬੁੱਲੇ ਸ਼ਾਹ ਨੇ ਆਪਣੇ ਗੁਰੂ ਸ਼ਾਹ ਇਨਾਇਤ ਨੂੰ ਪੁੱਛਿਆ ਕਿ ਰੱਬ ਨੂੰ ਕਿਵੇਂ ਲੱਭੀਏ, ਰੱਬ ਨਾਲ ਕਿਵੇਂ ਮਿਲਾਪ ਕਰੀਏ। ਤਾਂ ਬੁੱਲੇ ਸ਼ਾਹ ਦੇ ਜਿਹੜੇ ਗੁਰੂ ਸੀ ਸ਼ਾਹ ਇਨਾਇਤ, ਉਸ ਵੇਲੇ ਗੰਢਿਆਂ ਦੀ, ਜਿਹਨੂੰ ਪਿਆਜ਼ ਕਹਿੰਦੇ ਹਾਂ, ਜਿਹਨੂੰ ਇੰਗਲਿਸ਼ ਓਨੀਅਨ ਕਹਿੰਦੇ ਹਾਂ, ਉਹ ਪਨੀਰੀ ਲਗਾ ਰਹੇ ਸੀਗੇ। ਇੱਕ ਥਾਂ ਤੋਂ ਪੱਟ ਕੇ ਦੂਜੀ ਥਾਂ ਤੇ ਜਦੋਂ ਅਸੀਂ ਜ਼ਮੀਨ 'ਚ ਬੋਣੇ ਹਾਂ ਤਾਂ ਫਿਰ ਸਾਡੇ ਪਿਆਜ਼ ਹੁੰਦੇ ਨੇ। ਤੇ ਸ਼ਾਹ ਇਨਾਇਤ ਨੇ ਕਿਹਾ ਕਿ ਬੋਲਿਆ, ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ। ਕੀ ਮਤਲਬ ਕਿ ਯੂ ਹੈਵ ਟੂ ਡਿਟੈਚ ਯੂਅਰ ਸੈਲਫ ਫਰੋਮ ਦਾ ਵਰਲਡਲੀ ਥਿੰਗਸ ਐਂਡ ਅਟੈਚ ਵਿਦ ਇਨ। ਜਿਹੜਾ ਤੁਸੀਂ ਹਰ ਵਕਤ ਮੂੰਹ ਦੇ ਨਾਲ ਦੁਨੀਆਂ ਦੀਆਂ ਗੱਲਾਂ ਕਰੀ ਜਾਂਦੀਆਂ, ਦੁਕਾਨਦਾਰ ਦੁਕਾਨਦਾਰੀਆਂ ਬੱਟਿਆਂ ਦੀ ਗੱਲ ਕਰਦਾ, ਗਾਹਕਾਂ ਦੀ ਗੱਲ ਕਰਦਾ, ਜ਼ਿਮੀਂਦਾਰ ਫਸਲਾਂ ਦੀ ਗੱਲ ਕਰਦਾ, ਮੌਸਮ ਦੀ ਗੱਲ ਕਰਦਾ, ਉਸੇ ਤਰ੍ਹਾਂ ਹੀ ਅਸੀਂ ਆਪਣੇ ਮੂੰਹ ਦੇ ਨਾਲ ਪਰਮਾਤਮਾ ਦੇ ਗੁਣਗਾਨ ਕਰੀਏ। ਗੁਣਗਾਨ ਕੀ ਕਰੀਏ ਕਿ ਜਿਹੜਾ ਵੀ ਸਾਨੂੰ, ਚਾਹੇ ਅਸੀਂ ਹਿੰਦੂ ਹਾਂ, ਚਾਹੇ ਸਿੱਖ ਹਾਂ, ਚਾਹੇ ਮੁਸਲਮਾਨ ਹਾਂ, ਚਾਹੇ ਈਸਾਈ ਹਾਂ, ਪਰਮਾਤਮਾ ਦੀ, ਅੱਲਾ ਦੀ, ਵਾਹਿਗੁਰੂ ਦੀ ਗੱਲਬਾਤ ਕਰੀਏ, ਮੂੰਹ ਦੇ ਨਾਲ ਬੋਲੀਏ, ਉਹਨੂੰ ਆਪਾਂ ਸਿਮਰਨ ਕਹਿੰਦੇ ਹਾਂ। ਸਿਮਰਨ ਤੋਂ ਕੀ ਮਤਲਬ ਹੈ, ਸਿਮਰਨ ਦਾ ਮਤਲਬ ਇਹ ਹੈ ਕਿ ਸਿਮਰਨ ਕਹਿੰਦੇ ਕਿਹਨੂੰ ਨੇ, ਦਾ ਰੈਪੀਟੀਸ਼ਨ ਆਫ ਐਨੀ ਨੇਮ ਔਰ ਨੇਮਸ ਆਫ ਗੋਡ ਇਜ਼ ਕਾਲਡ ਸਿਮਰਨ। ਕਿ ਪਰਮਾਤਮਾ ਦਾ ਰੈਪੀਟੀਸ਼ਨ ਆਫ ਐਨੀ ਨੇਮ, ਪਰਮਾਤਮਾ ਦਾ ਕੋਈ ਨਾਮ ਹੋ ਸਕਦਾ, ਵਾਹਿਗੁਰੂ ਹੋ ਸਕਦਾ, ਅੱਲਾ ਹੋ ਸਕਦਾ, ਪਰਮਾਤਮਾ ਹੋ ਸਕਦਾ, ਸੋ ਉਹ ਜਦੋਂ ਅਸੀਂ ਨਾਂ ਵਾਰ ਵਾਰ ਰਿਪੀਟ ਕਰਦੇ ਹਾਂ ਤੇ ਉਹ ਸਾਡਾ ਸਿਮਰਨ ਹੈ ਜਿਹਨੂੰ ਕਿ ਮੁਸਲਿਮ ਭਾਈਚਾਰੇ ਦੇ ਵਿੱਚ ਜ਼ਿਕਰ ਕਿਹਾ ਜਾਂਦਾ ਹੈ। ਫਿਰ ਜਦੋਂ ਅਸੀਂ ਸਿਮਰਨ ਕਰਦੇ ਹਾਂ ਤੇ ਸਿਮਰਨ ਕਰਦੇ ਕਰਦੇ ਅਸੀਂ ਅੱਖਾਂ ਮੀਚ ਲੈਂਦੇ ਹਾਂ, ਅੰਦਰਲੇ ਗਿਆਨ ਦੀ ਗੱਲ ਕਰਦੇ ਹਾਂ, ਉਹਨੂੰ ਅਸੀਂ ਤਸੱਬਰ ਕਹਿੰਦੇ ਹਾਂ। ਜਿਹੜੇ ਚੀਜ਼ ਦੀ ਸਿਮਰਨ ਕਰਦੇ ਹਾਂ, ਜਿਹੜੇ ਗੁਰੂ ਦੀ ਕਰਦੇ ਹਾਂ, ਜਿਹੜੇ ਰੱਬ ਦੀ ਕਰਦੇ ਹਾਂ, ਜਿਹੜੀ ਦੇਵੀ ਦੇਵਤੇ ਦੀ ਕਰਦੇ ਹਾਂ, ਜਦੋਂ ਅੱਖਾਂ ਮੀਚਦੇ ਹਾਂ ਉਹਦੀ ਤਸਵੀਰ ਸਾਡੇ ਅੱਗੇ ਆ ਜਾਂਦੀ ਹੈ, ਉਹਨੂੰ ਆਪਾਂ ਧਿਆਨ ਧਰਨਾ ਕਹਿੰਦੇ ਹਾਂ। ਤੇ ਫਿਰ ਕੰਨਾਂ ਨਾਲ ਕੀ ਹੈ ਕਿ ਜਦੋਂ ਅਸੀਂ ਧਿਆਨ ਧਰੀ ਜਾਂਦੇ ਹਾਂ ਤੇ ਫਿਰ ਸਾਡੇ ਧੁਨ ਨੂੰ ਅੰਦਰੋਂ ਸੁਣਦੇ ਹਾਂ, ਇਨਰ ਵੋਇਸ ਨੂੰ ਅੰਦਰੋਂ ਸੁਣਦੇ ਹਾਂ, ਉਹਨੂੰ ਆਪਾਂ ਕਹਿੰਦੇ ਹਾਂ ਡਿਵਾਈਨ ਮੈਲੋਡੀ। ਸੋ ਮੇਰੀ ਲਾਈਨ ਬਰਿਆਮ ਸਿੰਘ ਮਸਤ ਜੀ ਨਾਲ ਮਿਲ ਗਈ ਚੰਨ ਪਰਦੇਸੀ ਮੂਵੀ ਦੇ ਵਿੱਚ। ਮੈਂ ਉਹਨਾਂ ਦਾ ਵੀ ਟਾਈਮ ਨਹੀਂ ਖਰਾਬ ਕਰਦਾ, ਵੈਸੇ ਤਾਂ ਉਹ ਕੈਨੇਡਾ ਆਏ ਹੋਏ ਨੇ, ਉਹਨਾਂ ਦੇ ਬੱਚੇ ਇੱਥੇ ਨੇ, ਪਰ ਉਹ ਅੱਜਕੱਲ ਦਿੱਲੀ ਗਏ ਨੇ ਛੁੱਟੀਆਂ ਦੇ ਉੱਤੇ, ਸਰਦੀਆਂ ਉੱਥੇ ਮਨਾਉਣਗੇ, ਗਰਮੀਆਂ ਇੱਥੇ ਹੋਣਗੇ, ਦੋਨਾਂ ਚੀਜ਼ਾਂ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰਦੇ। ਸੋ ਪਹਿਲਾਂ ਉਹਨਾਂ ਨਾਲ ਗੱਲ ਕਰ ਲਈਏ, ਫਿਰ ਆਪਾਂ ਤਾਂ ਇਸ ਟੌਪਿਕ ਤੇ ਕੰਟੀਨਿਊ ਕਰ ਹੀ ਲਵਾਂਗੇ। ਸੋ ਮਤ ਸਾਹਿਬ ਸਤਿ ਸ੍ਰੀ ਅਕਾਲ ਐਂਡ ਵੈਲਕਮ ਟੂ ਦਾ ਸ਼ੋ। ਹੈਲੋ,
ਹਾਂ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਤੁਹਾਡਾ।
ਹਾਂਜੀ, ਥੈਂਕ ਯੂ ਵੈਰੀ ਮਚ ਮਤ ਸਾਹਿਬ, ਤੁਸੀਂ ਆਏ ਹੋ, ਮੈਨੂੰ ਪਤਾ ਹੁਣ ਤੁਸੀਂ ਸਰਦੀਆਂ ਦਾ ਲੁਤਫ ਇੰਡੀਆ ਲਾਓਗੇ ਤੇ ਗਰਮੀਆਂ ਚ ਇੱਥੇ ਆ ਜਾਂਦੇ ਹੋ। ਇਹ ਤਾਂ ਕਹਿੰਦੇ ਨੇ ਵੀ ਇੱਕ ਪੰਥ ਦੋ ਕਾਜ, ਦੋ ਫਾਇਦੇ ਤੁਸੀਂ ਲੈਂਦੇ ਹੋ, ਬਾਕੀ ਅਸੀਂ ਤਾਂ ਨਹੀਂ ਲੈ ਸਕਦੇ, ਸਾਨੂੰ ਤਾਂ ਇੱਥੇ ਹੀ ਰਹਿਣਾ ਪੈਣਾ। ਸੋ ਤੁਸੀਂ ਪਹਿਲਾਂ ਮੈਨੂੰ ਮੈਂ ਬਰਿਆਮ ਸਿੰਘ ਜੀ ਬਾਰੇ ਥੋੜੀ ਜਿਹੀ ਗੱਲ ਦੱਸ ਰਿਹਾ ਕਿ ਇਹ ਸਾਡੇ ਇਲਾਕੇ ਦੇ ਨੇ, ਸਾਡੇ ਸ਼ਹਿਰ ਦੇ ਨੇ, ਸਾਡੇ ਨਾਲ ਸਕੂਲ ਚ ਵੀ ਪੜ੍ਹੇ, ਕਾਲਜ ਚ ਵੀ ਪੜ੍ਹੇ ਨੇ। ਇਹ ਗਾਉਣ ਦੇ ਸ਼ੁਰੂ ਤੋਂ ਬਚਪਨ ਚ ਬੜੇ ਸ਼ੌਕੀਨ ਹੁੰਦੇ ਸੀ, ਚਿੱਟਾ ਇਹਨਾਂ ਦੇ ਕਮੀਜ਼ ਪਾਇਆ ਹੁੰਦਾ ਸੀਗਾ, ਗਰੀਬੀ ਵੀ ਰੱਜ ਕੇ ਦੇਖੀ ਹੈ। ਤੇ ਜਦੋਂ ਦੁਨੀਆਂ ਨੇ, ਪਰਮਾਤਮਾ ਨੇ ਰਹਿਮਤ ਹਮੇਸ਼ਾ ਹੀ ਕੀਤੀ, ਪਰ ਰਹਿਮਤ ਪਤਾ ਨਹੀਂ ਲੱਗਦਾ, ਜਦੋਂ ਪਤਾ ਉਦੋਂ ਲੱਗਿਆ ਜਦੋਂ ਕਿ ਇਹ ਹਿੰਦੁਸਤਾਨ ਦੇ ਵਿੱਚ ਕਿ ਉੱਚ ਅਹੁਦੇ ਤੇ ਵੀ ਪਹੁੰਚ ਕੇ, ਬੜੀ ਉੱਚੀ ਪੋਸਟ ਤੇ ਪਹੁੰਚੇ, ਮੂਵੀਆਂ ਚ ਕੰਮ ਕਰਨ ਲੱਗੇ, ਪਰ ਹੈ ਮੇਰੇ ਲਈ ਮਿੱਠ ਬੋਲੜੇ ਸੁਭਾਅ ਦੇ, ਉਸੇ ਤਰ੍ਹਾਂ ਸਦਾ ਹੱਸਦੇ ਰਹਿੰਦੇ ਨੇ। ਹੁਣ ਮੈਂ ਨਹੀਂ ਆਪਣੇ ਵੱਲੋਂ ਕੁਛ ਕਹਿਣਾ, ਮੈਂ ਚਾਹੂੰਗਾ ਕਿ ਮਤ ਸਾਹਿਬ ਆਪਣੀ ਲਾਈਫ ਦੇ ਬਾਰੇ ਦੱਸਣ, ਕਿੱਥੇ ਕਿੱਥੇ ਕਿਵੇਂ ਪਹੁੰਚੇ। ਸੋ 5-10 ਮਿੰਟ ਜ਼ਰੂਰ ਮੇਰੇ ਨਾਲ ਗੱਲ ਕਰ ਲੈਣ, ਕਿਉਂਕਿ ਲੰਬੀ ਨਹੀਂ। ਸੋ ਜੇ ਇਹ ਇਹਨਾਂ ਦੀ ਮਰਜ਼ੀ ਹੈ, ਹੀ ਇਜ਼ ਐਕਸਪਰਟ, ਕਿ ਪਹਿਲਾਂ ਜੇ ਸਕੂਲ ਚ ਹੀ ਰਹਿਣਾ ਤਾਂ ਸਕੂਲ ਚ ਹੀ ਰਹੀ, ਚਲੋ 10 ਮਿੰਟ ਫਿਰ ਟਾਈਮ ਖਤਮ ਹੋ ਜਾਊਗਾ। ਸੋ ਇਹਨੂੰ ਸੰਖੇਪ ਦੇ ਵਿੱਚ ਸਾਰੀ ਗੱਲ ਨੂੰ ਕਵਰ ਲੈਣੀ, ਜਿਵੇਂ ਕਹਿੰਦੇ ਨੇ ਵੀ ਸਮੁੰਦਰ ਨੂੰ ਆਪਾਂ ਕੁਜੇ ਚ ਬੰਦ ਕਰਨਾ। ਸੋ ਉਸ ਤਰ੍ਹਾਂ 10 ਮਿੰਟ ਦੇ ਲਈ ਮਾਸਾ ਬੋਲਣਗੇ, ਜੇ ਕਿਤੇ ਮੈਨੂੰ ਵਿੱਚ ਲੋੜ ਪਈ ਤਾਂ ਮੈਂ ਇੰਟਰਫੇਅਰ ਕਰੂੰਗਾ ਤੇ ਉਹਨੂੰ ਗੱਲ ਨੂੰ ਅੱਗੇ ਤੋਰਾਂਗੇ। ਹਾਂਜੀ ਮਾਸਾ ਬੋਲੋ ਜੀ ਸਰ।
ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਫੈਸਰ ਰਵੀ ਗੋਇਲ ਸਾਹਿਬ।
ਹਾਂਜੀ ਸਰ,
ਮੈਂ ਜਿਹੜਾ ਹੈਗਾ, ਜਿਸ ਤਰ੍ਹਾਂ ਤੁਸੀਂ ਪਹਿਲਾਂ ਹਾਂਜੀ, ਮੈਂ ਕਹਿ ਰਿਹਾ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਦੱਸ ਹੀ ਦਿੱਤਾ ਹੈਗਾ ਕਿ ਮੈਂ ਤੇ ਤੁਸੀਂ ਆਪਾਂ ਉਸ ਸ਼ਹਿਰ ਦੇ ਰਹਿਣ ਵਾਲੇ ਹਾਂ ਜਿੱਥੇ ਊੜੇ ਨੂੰ ਉੱਠ ਨਹੀਂ ਬੋਤਾ ਕਹਿੰਦੇ ਆ।
ਠੀਕ ਹੈ, ਬਿਲਕੁਲ ਠੀਕ।
ਸੋ ਬਰਨਾਲਾ ਸ਼ਹਿਰ ਜਿਹੜਾ ਹੈਗਾ, ਜਿੱਥੋਂ ਦੀਆਂ ਮਤਲਬ ਕਿ ਧੂੜਾ ਪੱਕਦੇ ਹੋਏ ਮੈਂ ਮਤਲਬ ਕਿ ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਦੇ ਵਿੱਚ ਪੜ੍ਹਿਆ ਤੇ ਸਰਕਾਰੀ ਸਕੂਲ ਦੇ ਵਿੱਚ ਵੀ ਪੜ੍ਹਿਆ ਤੇ ਉਥੋਂ ਦੇ ਜਿਹੜੇ ਕਿ ਐਚ ਡੀ ਕਾਲਜ ਬਰਨਾਲਾ ਚੋਂ ਆਪਣੀ ਗ੍ਰੈਜੂਏਸ਼ਨ ਕਰਕੇ, ਇਹ ਉਹ ਸਮਾਂ ਸੀ ਜਦੋਂ ਕਿ ਸਾਰੇ ਮੇਰੇ ਨਾਲ ਦੇ ਸਾਥੀ ਜਿਹੜੇ ਸੀਗੇ ਉਹ ਆਪਣੇ ਆਪਣੇ ਭਵਿੱਖ ਬਾਰੇ ਮਤਲਬ ਕਿ ਪਲਾਨਿੰਗ ਕਰ ਰਹੇ ਸੀ, ਕੋਈ ਐਮ ਏ ਕਰਨ ਬਾਰੇ ਸੋਚ ਰਿਹਾ ਸੀ, ਕੋਈ ਯਾਨੀ ਕਿ ਹੋਰ ਕਿਸੇ ਪਾਸੇ ਜਾਣ ਬਾਰੇ ਸੋਚ ਰਿਹਾ ਸੀ। ਸੋ ਮੇਰੇ ਸਾਹਮਣੇ ਜਿਹੜਾ ਸੀ ਕੋਈ ਰਸਤਾ ਨਹੀਂ ਸੀ ਕਿ ਮੈਂ ਕਿਹੜੇ ਪਾਸੇ ਜਾਵਾਂ।
ਹਾਂਜੀ,
ਤਾਂ ਮੈਂ ਇੱਕ ਵਾਰੀ ਜਿਹੜਾ ਹੈਗਾ ਸਾਡੇ ਜਿਹੜਾ ਹੈਗਾ ਜਿੱਥੇ ਬਰਨਾਲੇ ਦਾ ਜਿੱਥੇ ਕਿ ਪੋਸਟ ਮਾਰਟਮ ਦਾ ਜਿਹੜਾ ਸੀਗਾ ਪਹਿਲਾਂ ਹੁੰਦਾ ਸੀ, ਹੁਣ ਵੀ ਸ਼ਾਇਦ ਉੱਥੇ ਹੀ ਹੈਗਾ ਹਸਪਤਾਲ ਦੇ ਨਾਲ, ਉੱਥੇ ਖੜਾ ਸੀ ਤਾਂ ਅਚਾਨਕ ਮੈਨੂੰ ਸਾਡੇ ਪ੍ਰੋਫੈਸਰ ਰਵਿੰਦਰ ਪੱਠਲ ਸਾਹਿਬ ਉਹ ਕਾਲਜ ਵੱਲ ਜਾ ਰਹੇ ਸੀ ਤੇ ਮਿਲ ਪਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਬਈ ਇਸ ਤਰ੍ਹਾਂ ਹੈਗਾ ਕਿ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇੱਕ ਨਵਾਂ ਡਿਪਾਰਟਮੈਂਟ ਖੁੱਲਿਆ ਹੈਗਾ ਜਿਸ ਡਿਪਾਰਟਮੈਂਟ ਦੇ ਵਿੱਚ ਐਕਟਿੰਗ ਸਿਖਾਈ ਜਾਇਆ ਕਰੇਗੀ ਤੇ ਨਾਲ ਹੀ ਉਸ ਦੇ ਵਿੱਚ ਜਿਹੜੇ ਡਿਜ਼ਰਵਿੰਗ ਕੈਂਡੀਡੇਟ ਹੋਣਗੇ ਉਹਨਾਂ ਨੂੰ 200 ਰੁਪਿਆ ਸਕਾਲਰਸ਼ਿਪ ਵੀ ਮਹੀਨਾ ਵਿੱਚ ਜਾਇਆ ਕਰੇਗਾ।
ਵੈਰੀ ਗੁੱਡ।
ਉਸ ਜ਼ਮਾਨੇ ਦੇ ਵਿੱਚ ਡਾਕਟਰ ਸਾਹਿਬ ਗੋਇਲ ਸਾਹਿਬ 200 ਰੁਪਿਆ ਬਹੁਤ ਵੱਡੀ ਹੁੰਦੀ ਸੀਗੀ ਤੇ ਮੈਂ ਮਤਲਬ ਕਿ ਪ੍ਰੋਫੈਸਰ ਗਾਤੋ ਸਾਹਿਬ ਜਿਹੜੇ ਨੇਗੇ ਉਹਨਾਂ ਦੀ ਚਿੱਠੀ ਲੈ ਕੇ, ਸਿਫਾਰਸ਼ੀ ਚਿੱਠੀ ਲੈ ਕੇ ਤੇ 2.5-5 ਰੁਪਏ ਦੀ ਟਿਕਟ ਜਿਹੜੀ ਸੀਗੀ ਲੈ ਕੇ ਚੰਡੀਗੜ੍ਹ ਨੂੰ ਚਲਾ ਗਿਆ। ਉੱਥੇ ਪ੍ਰੋਫੈਸਰ ਸੋਚ ਸਾਹਿਬ ਸੀ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ। ਮੈਂ ਉਹਨਾਂ ਨੂੰ ਕਿਹਾ ਕਿ ਇਸ ਤਰ੍ਹਾਂ ਕਰਕੇ ਮੈਂ ਆਇਆ, ਉਹ ਕਹਿਣ ਲੱਗੇ ਗਾਰਗੀ ਸਾਹਿਬ ਕਿਸੇ ਦੀ ਸਿਫਾਰਿਸ਼ ਨਹੀਂ ਮੰਨਦੇ ਨਾ ਉਹ ਸਿਫਾਰਿਸ਼ ਦੀ ਚਿੱਠੀ ਮੰਨਦੇ ਨੇ, ਭਾਈ ਜੇ ਤੇਰੇ ਵਿੱਚ ਜੇ ਟੈਲੈਂਟ ਹੈਗਾ ਤਾਂ ਤੂੰ ਮਤਲਬ ਕਿ ਉੱਥੇ ਰੱਖਿਆ ਜਾਏਗਾ ਜੇ ਨਹੀਂ ਟੈਲੈਂਟ ਹੈਗਾ ਤੇ ਇਹਨੂੰ ਕਿਸੇ ਨੇ ਪੁੱਛਣਾ ਹੈਗਾ। ਸੋ ਮੈਂ ਆਪਣੇ ਮਿਹਨਤ ਦੇ ਨਾਲ ਉਸ ਇੰਟਰਵਿਊ ਜਿਹੜੀ ਸੀਗੀ ਇੰਟਰਵਿਊ ਦੇ ਵਿੱਚ ਪੇਸ਼ ਹੋਇਆ ਤੇ ਰੱਬ ਦੀ ਕਿਰਪਾ ਦੇ ਨਾਲ ਮੈਂ ਜਿਹੜੀ ਸਿਲੈਕਸ਼ਨ ਹੋ ਗਈ। ਸੋ ਇੱਥੋਂ ਮੇਰੀ ਜ਼ਿੰਦਗੀ ਦਾ ਕੈਰੀਅਰ ਜਿਹੜਾ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸ਼ੁਰੂ ਹੋਇਆ ਤੇ ਮੈਂ ਉਸ ਤੋਂ ਬਾਅਦ ਪੰਜਾਬੀ ਰੰਗ ਮੰਚ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਵੱਖ ਵੱਖ ਹਿੰਦੁਸਤਾਨ ਦੇ ਬਿਹਤਰੀਨ ਨਾਟਕਕਾਰ ਜਿਹੜੇ ਨੇਗੇ ਐਮ ਕੇ ਰੈਣਾ ਸਾਹਿਬ, ਰਾਮ ਗੋਪਾਲ ਬਜਾਜ ਸਾਹਿਬ, ਬਲਰਾਜ ਪੰਡਿਤ ਜੀ, ਜਿਹੜੇ ਕਿ ਹਿੰਦੁਸਤਾਨ ਦੇ ਬਿਹਤਰੀਨ ਜਿਹੜੇ ਨੇਗੇ ਉਹ ਰੰਗ ਮੰਚ ਦੇ ਡਾਇਰੈਕਟਰ ਨੇ, ਉਹਨਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਜ਼ਿੰਦਗੀ ਚ ਸੋਚ ਲਿਆ ਸੀ ਕਿ ਮੈਂ ਰੋਜ਼ੀ ਰੋਟੀ ਦਾ ਮਸਲਾ ਜਿਹੜਾ ਹੈਗਾ ਇਸ ਐਕਟਿੰਗ ਦੇ ਕੈਰੀਅਰ ਨੂੰ ਬਣਾਵਾਂਗਾ, ਪਰ ਮੈਨੂੰ ਇਹ ਵੀ ਪਤਾ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਬਲਕਿ ਹੁਣ ਵੀ ਜਿਹੜਾ ਹੈਗਾ ਉਸੇ ਤਰ੍ਹਾਂ ਦੀ ਸਥਿਤੀ ਹੈ ਕਿ ਰੰਗ ਮੰਚ ਕਰਕੇ ਨਾਟਕ ਕਰਕੇ ਕੋਈ ਰੋਟੀ ਨਹੀਂ ਖਾ ਸਕਦਾ। ਅੱਜ ਤੱਕ ਜਿੰਨੇ ਵੀ ਲੋਕ ਜਿਹਨੇ ਪ੍ਰਿਥਵੀਰਾਜ ਕਪੂਰ ਜੀ ਹੋਏ ਨੇਗੇ, ਉਹਨਾਂ ਨੇ ਵੀ ਰੈਪਟਰੀ ਕੰਪਨੀ ਬਣਾਈ, ਪ੍ਰਾਣ ਸਾਹਿਬ, ਵੱਡੇ ਵੱਡੇ ਐਕਟਰ ਜਿਹੜੇ ਹੋਏ ਨੇ ਉਹ ਰੰਗ ਮੰਚ ਕਰਕੇ ਰੋਟੀ ਖਾਣਾ ਚਾਹੁੰਦੇ ਸੀ, ਪਰ ਕੋਈ ਵੀ ਰੰਗ ਮੰਚ ਕਰਕੇ ਰੋਟੀ ਨਹੀਂ ਖਾ ਸਕਿਆ, ਉਹਨਾਂ ਨੂੰ ਹੋਰ ਕੰਮ ਕਰਨੇ ਪਏ। ਇਸੇ ਤਰੀਕੇ ਦੇ ਨਾਲ ਮੈਂ ਵੀ ਜਿਹੜਾ ਸੀਗਾ ਮੈਂ ਪੇਸ਼ਾਵਰ ਆਪਣਾ ਰੰਗ ਮੰਚ ਕਰਨਾ ਚਾਹੁੰਦਾ ਸੀ, ਪਰ ਮੇਰੇ ਸਾਹਮਣੇ ਬੜੀਆਂ ਚੁਣੌਤੀਆਂ ਤੇ ਮੁਸ਼ਕਲਾਤਾਂ ਬਹੁਤ ਸੀ, ਪਰ ਮੈਂ ਮੁਸ਼ਕਲਾਤਾਂ ਦਾ ਜਿਹੜਾ ਸੀਗਾ ਉਸ ਨੂੰ ਅੱਗੇ ਵਧਣ ਵਾਸਤੇ ਕੋਈ ਨਾ ਕੋਈ ਸਹਾਰਾ ਲੈ ਕੇ ਚੱਲਦਾ ਰਿਹਾ ਤੇ ਅੱਗੇ ਵਧਦਾ ਰਿਹਾ। 1975 ਦੇ ਵਿੱਚ ਪੰਜਾਬ ਸਟੇਟ ਡਰਾਮਾ ਰੈਪਟਰੀ ਕੰਪਨੀ ਇਹ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰੀ ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲੇ ਦੇ ਵਿੱਚ ਇੱਕ ਡਿਪਾਰਟਮੈਂਟ ਰੈਪਟਰੀ ਕੰਪਨੀ ਖੋਲੀ ਗਈ ਸੀ, ਜਿਹਦੇ ਵਿੱਚ ਅਸੀਂ 40 ਜਿਹੜੇ ਕਲਾਕਾਰ ਸੀ ਨੈਸ਼ਨਲ ਸਕੂਲ ਆਫ ਡਰਾਮਾ ਤੋਂ, ਇੰਡੀਅਨ ਥੀਏਟਰ ਤੋਂ ਔਰ ਸਪੀਚ ਐਂਡ ਥੀਏਟਰ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਿਨ੍ਹਾਂ ਨੇ ਕੋਰਸ ਕੀਤੇ ਹੋਏ ਸੀਗੇ ਉਹ ਰੱਖੇ ਗਏ ਸੀ। ਉਹਦੇ ਵਿੱਚ ਅਸੀਂ ਜਿਹੜਾ ਸੀਗਾ ਬੜੇ ਅੰਦਾਜ਼ ਕੀਤੇ ਪੰਜਾਬੀ ਦੇ, ਉਹ ਦਿਨ ਸੀਗੇ ਜਦੋਂ ਕਿ ਪੰਜਾਬ ਦੇ ਵਿੱਚ ਰੰਗ ਮੰਚ ਦੀ ਕੋਈ ਲਹਿਰ ਇੰਨੀ ਨਹੀਂ ਸੀਗੀ, ਕਿਉਂਕਿ ਇਸ ਨੂੰ ਨਾਟਕ ਕਰਨ ਨੂੰ ਕੋਈ ਕੰਮ ਨਹੀਂ ਸੀ ਗਿਣਿਆ ਜਾਂਦਾ, ਇਹਨੂੰ ਤਾਂ ਵਿਹਲਿਆਂ ਦਾ ਕੰਮ ਗਿਣਿਆ ਜਾਂਦਾ ਸੀਗਾ। ਸੋ ਅਸੀਂ ਜਿਹੜੇ ਸੀਗੇ ਅਸੀਂ ਪੰਜਾਬ ਦੇ ਵਿੱਚ ਵੱਖ ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਨਾਟਕ ਕੀਤੇ, ਜਿਨ੍ਹਾਂ ਵਿੱਚੋਂ ਬਲਵੰਤ ਗਾਰਗੀ ਸਾਹਿਬ ਦਾ ਜਿਹੜਾ ਸੀਗਾ ਨਾਟਕ ਅਸੀਂ ਕੇਸਰੋ ਉਹ ਗੌਰਮੈਂਟ ਕਾਲਜ ਬਠਿੰਡਾ ਦੇ ਵਿੱਚ ਜਾ ਕੇ ਉਹਦਾ ਕੀਤਾ, ਉਹ ਸਾਰੇ ਪੰਜਾਬ ਵਿੱਚ ਅਸੀਂ ਉਹਦੇ ਸ਼ੋਅ ਕੀਤੇ। ਇਸ ਤਰ੍ਹਾਂ ਗੁਰੂ ਰਵਿੰਦਰ ਨਾਥ ਟੈਗੋਰ ਜੀ ਦਾ ਜਿਹੜਾ ਸੀਗਾ ਉਹ ਅਸੀਂ ਨਾਟਕ ਮੁਕਤ ਧਾਰਾ ਉਹ ਪੰਜਾਬੀ ਜ਼ੁਬਾਨ ਦੇ ਵਿੱਚ ਖੇਡਿਆ। ਇਸੇ ਤਰ੍ਹਾਂ ਹਰਪਾਲ ਚਿਵਾਣਾ ਜੀ ਨੇ ਡਾਕਟਰ ਹਰਚਰਨ ਸਿੰਘ ਦਾ ਲਿਖਿਆ ਹੋਇਆ ਨਾਟਕ ਚਮਕੌਰ ਦੀ ਗੜੀ ਜਿਹੜਾ ਸੀਗਾ ਉਹ ਅਸੀਂ ਨਾਟਕ ਪੇਸ਼ ਕੀਤਾ। ਔਰ ਇਸ ਤੋਂ ਇਲਾਵਾ ਅਸੀਂ ਪ੍ਰਾਈ ਕੁੱਖ ਨਾਟਕ ਬਲਟੋਲ ਬ੍ਰਸ਼ ਜਿਹੜੇ ਜਰਮਨ ਦੇ ਬਹੁਤ ਵੱਡੇ ਨਾਟਕਕਾਰ ਹੋਏ ਨੇ ਉਹਨਾਂ ਦਾ ਇੱਕ ਪਲੇ ਹੈਗਾ ਜਿਹੜਾ ਕੋਕੇਸ਼ਨ ਚੌਕ ਸਰਕਲ, ਉਸ ਦੀ ਪੰਜਾਬੀ ਦੇ ਵਿੱਚ ਅਡੈਪਟੇਸ਼ਨ ਕਰਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਖੇਡੀ ਤੇ ਈਵਨ ਪੰਜਾਬ ਤੋਂ ਬਾਹਰ ਕਲਕੱਤੇ ਵੀ ਅਸੀਂ ਵਿਸਾਖੀ ਦੇ ਮੌਕੇ ਤੇ ਇਸ ਦੇ ਸ਼ੋਅ ਕਰਕੇ ਆਏ। ਸੋ ਇਹ ਜਿਹੜਾ ਇੱਕ ਰੰਗ ਮੰਚ, ਉਦੋਂ 800 ਰੁਪਿਆ ਮਹੀਨੇ ਦੀ ਮੇਰੀ ਤਨਖਾਹ ਸੀਗੀ 800 ਰੁਪਿਆ, ਜੇ ਮੈਂ ਗਲਤ ਨਹੀਂ ਬੋਲ ਰਿਹਾ ਤਾਂ ਉਹਨਾਂ ਦਿਨਾਂ ਦੇ ਵਿੱਚ 1975 ਦੇ ਵਿੱਚ 800 ਰੁਪਿਆ ਇੱਕ ਪ੍ਰੋਫੈਸਰ ਨੂੰ ਵੀ ਨਹੀਂ ਸੀ ਮਿਲਦਾ ਹੁੰਦਾ। ਸੋ ਉਹ ਮੇਰੇ ਵਾਸਤੇ ਇੱਕ ਜਿਹੜਾ ਸੀ ਜ਼ਿੰਦਗੀ ਦਾ ਬਹੁਤ ਵੱਡਾ ਜ਼ਰੀਆ ਸੀ, ਲੇਕਿਨ ਸਰਕਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਡਿਪਾਰਟਮੈਂਟ ਬਹੁਤ ਜਲਦੀ ਜੇ ਨਹੀਂ ਚੱਲਦੇ, ਕਿਉਂਕਿ ਜਦੋਂ ਸਰਕਾਰਾਂ ਬਦਲਦੀਆਂ ਨੇ ਤਾਂ ਉਹਨਾਂ ਦੇ ਨਾਲ ਉਹਨਾਂ ਦੀਆਂ ਨੀਤੀਆਂ ਵੀ ਬਦਲ ਜਾਂਦੀਆਂ ਨੇ, ਤੇ ਇਸ ਤਰ੍ਹਾਂ ਕਲਾ ਤੇ ਸਭਿਆਚਾਰ ਦੇ ਜਿਹੜੇ ਮਹਿਕਮੇ ਹੁੰਦੇ ਨੇ ਉਹਨਾਂ ਤੇ ਸਭ ਤੋਂ ਪਹਿਲਾਂ ਗਾਜ ਡਿੱਗਦੀ ਹੈ। ਤਾਂ ਇਹ ਜਿਹੜਾ ਸੀਗਾ ਸਾਡਾ ਡਿਪਾਰਟਮੈਂਟ ਇਹ ਉਸ ਵੇਲੇ ਕਾਂਗਰਸ ਗੌਰਮੈਂਟ ਵੇਲੇ ਖੁੱਲਿਆ ਸੀਗਾ, ਲੇਕਿਨ ਬਾਅਦ ਦੇ ਵਿੱਚ ਅਕਾਲੀ ਗੌਰਮੈਂਟ ਆ ਗਈ ਤੇ ਉਹਨਾਂ ਨੇ ਇਸ ਨੂੰ ਬੰਦ ਕਰ ਦਿੱਤਾ। ਹੁਣ ਤੁਸੀਂ ਸੋਚ ਸਕਦੇ ਹੋ ਕਿ 3 ਸਾਲ ਬਾਅਦ ਕੰਮ ਕਰਨ ਤੋਂ ਬਾਅਦ ਜਦੋਂ ਕਲਾਕਾਰ ਸੜਕ ਦੇ ਉੱਤੇ ਆ ਜਾਏ ਤਾਂ ਉਹ ਕਿਸ ਤਰ੍ਹਾਂ ਉਹਦੇ ਨਾਲ ਕਿਸ ਤਰ੍ਹਾਂ ਬੀਤੇਗੀ। ਬੰਬੇ ਮੈਂ ਜਾ ਨਹੀਂ ਸਕਦਾ ਸੀ ਕਿਉਂਕਿ ਮੇਰੇ ਕੋਲ ਪੈਸੇ ਨਹੀਂ ਸੀ, ਬੰਬੇ ਦੇ ਵਿੱਚ ਜਾਣਾ ਬੜੀ ਵੱਡੀ ਸੰਘਰਸ਼ ਦਾ ਦਿਨ ਸੀ, ਨਾਲੇ ਐਕਟਰਾਂ ਦੇ ਨਾਲ ਜਾ ਕੇ ਉਸ ਵੇਲੇ ਮੁਕਾਬਲਾ ਕਰਨਾ ਮੇਰੇ ਵਾਸਤੇ ਬੜਾ ਔਖਾ ਸੀ। ਸੋ ਮੈਂ ਇੱਕ ਜਿਹੜਾ ਸੀਗਾ ਆਪਣਾ ਇੱਕ ਥੀਏਟਰ ਜਿਹੜਾ ਸੀਗਾ ਗਰੁੱਪ ਜਿਹੜਾ ਸੀ ਚੰਡੀਗੜ੍ਹ ਦੇ ਵਿੱਚ ਥੀਏਟਰ 79 ਉਹ ਆਪਣਾ ਗਰੁੱਪ ਖੋਲਿਆ ਤੇ ਉਸ ਦੇ ਨਾਲ ਮੁੰਡੇ ਕੁੜੀਆਂ ਨੂੰ ਲੈ ਕੇ ਵੱਖਰੇ ਵੱਖਰੇ ਨਾਟਕ ਸ਼ੁਰੂ ਕਰਨੇ ਸ਼ੁਰੂ ਕਰ ਦਿੱਤੇ। ਲੇਕਿਨ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਨਾਟਕ ਕਰਕੇ ਰੋਟੀ ਖਾਣੀ ਬੜੀ ਮੁਸ਼ਕਲ ਹੈ। ਰੱਬ ਦੀ ਮਿਹਰ ਦੇ ਨਾਲ 1980-81 ਦੇ ਵਿੱਚ ਪੰਜਾਬ ਫਿਲਮ ਐਂਡ ਟੈਲੀਵਿਜ਼ਨ ਡਿਪਾਰਟਮੈਂਟ ਦਾ ਸੀ ਪੰਜਾਬ ਸਰਕਾਰ ਦਾ, ਉਸ ਦੇ ਵਿੱਚ ਮੈਨੂੰ ਸਕ੍ਰਿਪਟ ਰਾਈਟਰ ਦੀ ਨੌਕਰੀ ਮਿਲ ਗਈ। ਔਰ ਸਕ੍ਰਿਪਟ ਰਾਈਟਰ ਦੀ ਨੌਕਰੀ ਦੇ ਨਾਲ ਮੈਂ ਵੱਖ ਵੱਖ ਤਰ੍ਹਾਂ ਦੇ ਸਕ੍ਰਿਪਟ ਲਿਖਣੇ ਸ਼ੁਰੂ ਕੀਤੇ। ਉਸ ਵੇਲੇ ਸਾਡੇ ਡਾਇਰੈਕਟਰ ਸ੍ਰੀ ਐਸ ਵੀ ਦੁਰਗਾ ਸਾਹਿਬ ਹੁੰਦੇ ਸਨ, ਉਹਨਾਂ ਨੇ ਇੱਕ ਜਿਹੜੀ ਫਿਲਮ ਸੀਗੀ ਸ੍ਰੀ ਹੇਮਕੁੰਟ ਸਾਹਿਬ ਉਹ ਫਿਲਮ ਬਣਾਈ ਸੀਗੀ, ਉਸਦਾ ਸਕ੍ਰਿਪਟ ਮੈਂ ਲਿਖਿਆ ਔਰ ਉਸ ਫਿਲਮ ਨੂੰ ਜਿਹੜਾ ਸੀਗਾ ਭਾਰਤ ਸਰਕਾਰ ਦੇ ਡਾਇਰੈਕਟੋਰੇਟ ਆਫ ਫਿਲਮ ਫੈਸਟੀਵਲ ਦੇ ਵਿੱਚ ਜਿਹੜਾ ਸੀਗਾ ਨੈਸ਼ਨਲ ਅਵਾਰਡ ਮਿਲਿਆ। ਦੂਜੀ ਫਿਲਮ ਜਿਹੜੀ ਸੀਗੀ ਮੈਂ ਉਹ ਸਰਦਾਰ ਸ਼ੋਭਾ ਸਿੰਘ ਜੀ ਦੀ ਜ਼ਿੰਦਗੀ ਤੇ ਲਿਖੀ। ਸਰਦਾਰ ਸ਼ੋਭਾ ਸਿੰਘ ਪੰਜਾਬ ਦੇ ਬਹੁਤ ਵੱਡੇ ਪੇਂਟਰ ਹੋਏ ਨੇ, ਉਹ ਅੰਦਰੇਟੇ ਰਹਿੰਦੇ ਸੀ, ਉਹਨਾਂ ਦੇ ਬਾਰੇ ਮੈਂ ਸਕ੍ਰਿਪਟ ਲਿਖਿਆ। ਅਸੀਂ ਉਹ ਫਿਲਮ ਜਿਹੜੀ ਸੀ ਇੱਕ ਮਹੀਨਾ ਮੈਂ ਸਰਦਾਰ ਅੰਦਰੇਟੇ ਨਾਲ ਰਿਹਾ, ਉੱਥੇ ਸ਼ੂਟ ਕੀਤੀ ਔਰ ਜਦੋਂ ਫਿਲਮ ਬਣੀ ਤਾਂ ਅਸੀਂ ਉਸ ਨੂੰ ਇੰਡੀਅਨ ਪੈਨੋਰਾਮਾ ਵਾਸਤੇ ਫਿਲਮ ਫੈਸਟੀਵਲ ਦੇ ਵਿੱਚ ਦਾਖਲ ਕੀਤਾ ਔਰ ਉਸ ਫਿਲਮ ਨੂੰ ਵੀ ਜਿਹੜਾ ਸੀਗਾ ਇੰਡੀਅਨ ਪੈਨੋਰਾਮਾ ਦੇ ਵਿੱਚ ਸਿਲੈਕਟ ਕੀਤਾ ਗਿਆ ਨੈਸ਼ਨਲ ਲੈਵਲ ਦੇ ਉੱਤੇ। ਔਰ ਇਸੇ ਤਰ੍ਹਾਂ ਗੱਲਾਂ ਦੇ ਵਿੱਚ ਜਿਸ ਤਰ੍ਹਾਂ ਮੈਂ ਕਹਿ ਰਿਹਾ ਗਾ ਕਿ ਅਸੀਂ ਬਲਦੇਵ ਗਿੱਲ ਹੋਰੀ ਚੀਮਾ ਸਾਹਿਬ ਸਾਰੇ ਅਸੀਂ ਜਿਹੜੇ ਸੀਗੇ ਉਦੋਂ ਪੰਜਾਬ ਸਟੇਟ ਡਰਾਮਾ ਰੈਪਰਟਰੀ ਕੰਪਨੀ ਵਿੱਚ ਨੌਕਰੀ ਕਰਦੇ ਸੀਗੇ, ਤਾਂ ਇੱਕ ਦਿਨ ਜਿਹੜਾ ਸੀਗਾ ਮੈਂ ਬਲਦੇਵ ਗਿੱਲ ਹੋਰਾਂ ਨੂੰ ਵਾਰ ਵਾਰ ਕਹਿੰਦਾ ਰਹਿੰਦਾ ਸੀਗਾ ਕਿ ਕੋਈ ਪੰਜਾਬੀ ਦੀ ਫਿਲਮ ਬਣਾਈਏ, ਕੋਈ ਪੰਜਾਬੀ ਦੀ ਫਿਲਮ ਬਣਾਈਏ। ਮੈਨੂੰ ਕਿਹਾ ਕਿ ਫਿਲਮ ਬਣਾਉਣ ਲਈ ਤਾਂ ਕੋਈ ਕਹਾਣੀ ਚਾਹੀਦੀ ਹੈ, ਇਹਨੂੰ ਕੋਈ ਕਹਾਣੀ ਪਤਾ ਹੈ? ਮੈਂ ਉਸ ਨੂੰ ਕਿਹਾ ਮੈਨੂੰ ਇੱਕ ਕਹਾਣੀ ਮੈਂ ਤੁਹਾਨੂੰ ਸੁਣਾਉਂਦਾ ਹਾਂ। ਸੋ ਮੈਂ ਉਸ ਨੂੰ ਇੱਕ ਬੇਸਿਕ ਕਹਾਣੀ ਜਿਹੜੀ ਸੀ ਕਹਾਣੀ ਬੇਸਿਕ ਕਹਾਣੀ ਮੈਂ ਸੁਣਾਈ, ਜਿਹੜੀ ਕਿ ਬਾਅਦ ਦੇ ਵਿੱਚ ਬਲਦੇਵ ਗਿੱਲ ਨੇ ਉਸ ਤੇ ਆਪਣੇ ਤਰੀਕੇ ਨਾਲ ਕੰਮ ਕਰਕੇ ਉਸਦੇ ਵਿੱਚ ਹੋਰ ਸੁਧਾਰ ਕਰਕੇ ਜਿਹੜੀ ਫਿਲਮ ਬਣੀ ਉਹ ਸੀ ਚੰਨ ਪਰਦੇਸੀ। ਸੋ ਚੰਨ ਪਰਦੇਸੀ ਫਿਲਮ ਨੂੰ ਵੀ ਨੈਸ਼ਨਲ ਅਵਾਰਡ ਮਿਲਿਆ। ਉਸ ਫਿਲਮ ਦੇ ਵਿੱਚ ਮੈਂ ਦੋ ਗਾਣੇ ਜਿਹੜੇ ਸੀਗੇ ਉਹ ਮੈਂ ਲਿਖੇ, ਦਿਲਰਾਜ ਕੌਰ ਨੇ ਜਿਹੜਾ ਸੀਗਾ ਔਰ ਅਨਵਰ ਸਾਹਿਬ ਨੇ ਮੇਰੇ ਗਾਣੇ ਗਾਏ। ਬੋਮਬੇ ਦੇ ਵਿੱਚ
ਦੋ ਲਾਈਨਾਂ ਹੀ ਸੁਣਾ ਦੋ ਗਾਣੇ ਦੀਆਂ। ਫਿਰ
ਉਹ ਗਾਣੇ ਦਾ ਸੀਗਾ ਜੀ, ਨੀ ਮੈਂ ਮਨ ਦੀ ਮਨੋਤਾ ਤੇ ਔਲੀਏ ਤੇ ਆਵਾਂ, ਬਾਲਾ ਘਿਉਦੇ ਦੀ ਰਾਤ ਨੂੰ ਚੇਲੇ ਤੇ ਚੜ ਕੇ, ਨੀ ਕਦੋਂ ਹਾਣ ਦਾ ਲੈਜਾਓ ਮੇਰੀ ਬਾਹ ਫੜ ਕੇ, ਇਹ ਗਾਣਾ ਸੀਗਾ। ਔਰ ਇੱਕ ਰੋਜ਼ ਤੱਕ ਨੀ ਫਿਰਾਂ ਮੈਂ ਤੇਰਾ ਰਾਹ, ਤੂੰ ਮੇਰੇ ਵੱਲ ਤੱਕ ਹਾਣੀਆਂ, ਤੇਰੇ ਤੇ ਮੇਰੀ ਅੱਖ ਹਾਣੀਆਂ।
ਤੇ ਤੁਸੀਂ ਮੇਰੇ ਉਹਦੇ ਵਿੱਚ ਚੰਨ ਪਰਦੇਸੀ ਦੇ ਵਿੱਚ ਤੁਸੀਂ ਕੁਛ ਰੋਲ ਵੀ ਅਦਾ ਕੀਤਾ ਸੀ ਜਿੱਥੇ ਤੁਸੀਂ ਕਹਾਣੀ ਦੇ ਬਾਰੇ ਦੱਸਿਆ।
ਮੈਂ ਇੱਕ ਉਹਦੇ ਵਿੱਚ ਕਰਤਾਰੇ ਦਾ ਛੋਟਾ ਜਿਹਾ ਰੋਲ ਵੀ ਕੀਤਾ ਸੀ, ਕਰਤਾਰੇ ਦਾ ਰੋਲ ਵੀ ਉਹਦੇ ਵਿੱਚ ਕੀਤਾ ਸੀਗਾ ਜਿਹਨੂੰ ਕਿ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਮੈਂ ਜਦੋਂ ਬੋਮਬੇ ਜਾਂਦਾ ਸੀ ਤਾਂ ਡਾਕੂਮੈਂਟਰੀ ਫਿਲਮਾਂ ਦੀ ਪ੍ਰੋਡਕਸ਼ਨ ਕਰਨ ਵਾਸਤੇ ਉਦੋਂ ਜਿਹੜੇ ਵਰਿੰਦਰ ਜੀ ਹੁੰਦੇ ਸੀਗੇ ਉਹਨਾਂ ਨੇ ਮੈਨੂੰ ਮਤਲਬ ਕਿ ਕਿਹਾ ਕਿ ਮੈਂ ਇੱਕ ਫਿਲਮ ਜਿਹੜੀ ਹੈ ਨਿੰਮੋ ਬਣਾ ਰਿਹਾ, ਉਹਦੇ ਵਾਸਤੇ ਮੈਂ ਤੁਹਾਡੇ ਕੋਲ ਗੀਤ ਲਿਖਵਾਉਣੇ ਚਾਹੁੰਦਾ। ਸੋ ਮੈਂ ਜਿਹੜਾ ਸੀਗਾ ਵਰਿੰਦਰ ਜੀ ਦੇ ਘਰ ਗਿਆ, ਉਹਦੇ ਵਿੱਚ ਸਲਮਾ ਆ ਗਿਆ ਫਿਲਮ ਦੇ ਵਿੱਚ ਕੰਮ ਕਰ ਰਹੇ ਸੀਗੇ ਔਰ ਉਹ ਮੈਂ ਉੱਥੇ ਜਾ ਕੇ ਮਤਲਬ ਕਿ 30-40 ਕਲਾਕਾਰਾਂ ਦੇ ਸਾਹਮਣੇ ਬੈਠ ਕੇ ਗੀਤ ਲਿਖਿਆ। ਉਹ ਗੀਤ ਜਿਹੜਾ ਹੈਗਾ ਬਹੁਤ ਮਕਬੂਲ ਹੋਇਆ, ਸਲਮਾ ਆ ਗਿਆ ਤੇ ਸੁਰੇਸ਼ ਵਾਡਕਰ ਨੇ ਗਾਇਆ, ਰੇਡੀਓ ਤੇ ਹਮੇਸ਼ਾ ਵੱਜਦਾ ਹੈਗਾ। ਇੱਕ ਤੂੰ ਹੋਵੇ ਇੱਕ ਮੈਂ ਹੋਵਾਂ, ਇੱਕ ਚਰਖੇ ਦੀ ਹੋਵੇ ਗੁੱਜ ਮਿੱਤਰਾ, ਤੂੰ ਕੱਟ ਪੁਣੀਆਂ ਮੇਰੇ ਪਿਆਰ ਦੀਆਂ, ਮੈਂ ਖੇਤੀ ਜਾਵਾਂ ਰੁੱਝ ਮਿੱਤਰਾ। ਔਰ ਇਸੇ ਤਰ੍ਹਾਂ ਹੀ ਤੁਹਾਡੇ ਜਿਹੜੇ ਹੈਗੇ ਨੇ ਕੈਨੇਡਾ ਦੇ ਜਿਹੜੇ ਕੁਲਦੀਪ ਦੀਪਕ ਸਾਹਿਬ ਨੇਗੇ, ਉਹਨਾਂ ਨੇ ਇੱਕ ਸਾਹ ਸੱਜਣਾ ਦਾ ਜਿਹੜਾ ਸੀਗਾ ਉਹ ਉਹਨਾਂ ਦਿਨਾਂ ਦੇ ਵਿੱਚ ਰਿਕਾਰਡ ਰਿਲੀਜ਼ ਕੀਤਾ ਸੀ। ਉਸ ਰਿਕਾਰਡ ਦੇ ਵਿੱਚ ਉਹਨਾਂ ਨੇ ਅੰਮ੍ਰਿਤਾ ਪ੍ਰੀਤਮ ਜੀ ਦੇ ਗਾਣੇ ਸਿਲੈਕਟ ਕੀਤੇ, ਸ਼ਿਵ ਕੁਮਾਰ ਬਟਾਲਵੀ ਦੇ ਗਾਣੇ ਸਿਲੈਕਟ ਕੀਤੇ ਤੇ ਉਸ ਦੇ ਨਾਲ ਮੇਰਾ ਵੀ ਉਹਨਾਂ ਨੇ ਇੱਕ ਗੀਤ ਸ਼ਾਮਿਲ ਕੀਤਾ। ਉਹ ਗੀਤ ਜਿਹੜਾ ਸੀਗਾ ਉਹ ਅੱਜ ਵੀ ਜਿਹੜਾ ਹੈਗਾ ਉਹ ਰੇਡੀਓ ਤੇ ਰਿਕਾਰਡਾਂ ਤੇ ਵੱਜਦਾ, ਨਿੰਮੀ ਨਿੰਮੀ ਦੀਨ ਨਾ ਵਜਾਵੇ ਜੋਗੀ, ਮੇਰੇ ਪੈਰ ਨਾ ਨੱਚਣੋ ਰਹਿੰਦੇ, ਮੈਨੂੰ ਤਾਂ ਜ਼ਹਿਰ ਜੇ ਇਸ਼ਕ ਦਾ ਚੜਿਆ, ਲੋਕ ਚੱਲੀ ਮੈਨੂੰ ਕਹਿੰਦੇ। ਸੋ ਇਸ ਤਰ੍ਹਾਂ ਜਿਹੜੀ ਸੀਗੀ ਇਸ ਤਰ੍ਹਾਂ ਜਿਹੜੀ ਸੀ ਇਹ ਮੇਰੀ ਮਤਲਬ ਕਿ ਵੱਖ ਵੱਖ ਫਿਲਮਾਂ ਦੇ ਵਿੱਚ ਸ਼ੁਰੂਆਤ ਹੁੰਦੀ ਗਈ ਔਰ ਇਸ ਦੇ ਨਾਲ ਹੀ ਮੈਂ ਜਿਹੜਾ ਸੀਗੇ ਆਪਣੇ ਨਾਟਕ ਲਿਖਣੇ ਸ਼ੁਰੂ ਕਰ ਦਿੱਤੇ। ਲੇਕਿਨ ਸਭ ਤੋਂ ਵੱਡਾ ਜਿਹੜਾ ਮੇਰਾ ਜ਼ਿੰਦਗੀ ਵਿੱਚ ਮੋੜ ਆਇਆ ਉਹ ਜਦੋਂ ਮੈਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚੋਂ ਸਿਲੈਕਟ ਹੋਇਆ ਤਾਂ ਮੇਰੀ ਜਿਹੜੀ ਹੈਗੀ ਹੈ ਪੋਸਟਿੰਗ ਜਿਹੜੀ ਹੈਗੀ ਉਹ ਮਤਲਬ ਕਿ ਚੰਡੀਗੜ੍ਹ ਰਹੀ, ਸੌਂਗ ਐਂਡ ਡਰਾਮਾ ਡਿਪਾਰਟਮੈਂਟ ਮਿਨਿਸਟਰੀ ਆਫ ਇਨਫੋਰਮੇਸ਼ਨ ਬ੍ਰੋਡਕਾਸਟਿੰਗ ਆਫ ਇੰਡੀਆ। ਔਰ ਉਸ ਤੋਂ ਇਲਾਵਾ ਮੈਂ ਸਾਊਥ ਦੇ ਵਿੱਚ ਬੈਂਗਲੌਰ ਦੇ ਵਿੱਚ ਚਾਰ ਸਟੇਟਾਂ ਦੇ ਵਿੱਚ ਜਿਹੜਾ ਸੀਗਾ ਆਰਟ ਤੇ ਕਲਚਰ ਤੇ ਉਥੋਂ ਦਾ ਜਿਹੜਾ ਸੀਗਾ ਸਭਿਆਚਾਰ ਉਹਦੇ ਵਾਸਤੇ ਕਲਾਕਾਰਾਂ ਨਾਲ ਕੰਮ ਕਰਦਾ ਰਿਹਾ। ਫਿਰ ਮੈਂ ਨੌਰਥ ਈਸਟ ਦੀਆਂ 7 ਸਟੇਟਾਂ ਦੇ ਵਿੱਚ ਜਿਹੜਾ ਹੈਗਾ ਉਹ ਨਾਗਾਲੈਂਡ, ਮਿਜ਼ੋਰਾਮ, ਕੋਹਿਮਾ ਉਧਰ ਜਿਹੜਾ ਸੀਗਾ ਮੈਂ 4 ਸਾਲ ਤੱਕ ਜਿਹੜਾ ਸੀਗਾ ਉਹ ਲਗਾਤਾਰ ਕੰਮ ਕਰਦਾ ਰਿਹਾ। ਸੋ ਇਸ ਤਰ੍ਹਾਂ ਇਹ ਭਾਰਤ ਸਰਕਾਰ ਦੇ ਡਿਪਾਰਟਮੈਂਟ ਦੇ ਵਿੱਚ ਮੈਂ ਤਕਰੀਬਨ ਜਿਹੜਾ ਹੈਗਾ ਉਹ ਸਾਰਾ ਹਿੰਦੁਸਤਾਨ ਜਿਹੜਾ ਸੀ ਦੇਖ ਰਿਹਾ, ਲੇਹ ਲਦਾਖ ਔਰ ਇਸ ਤੋਂ ਇਲਾਵਾ ਜਿਹੜਾ ਮਿਜ਼ੋਰਾਮ ਤੱਕ ਸਾਰੇ ਯਾਨੀ ਕੰਨਿਆਕੁਮਾਰੀ ਤੋਂ ਜਿਹੜਾ ਸੀਗਾ ਸਾਰਾ ਇਹ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਕਲਾਕਾਰਾਂ ਦੇ ਨਾਲ ਵਿਚਰਦਾ ਰਿਹਾ। ਸੋ ਮੇਰਾ ਕਹਿਣ ਤੋਂ ਮਕਸਦ ਇਹ ਹੈ ਕਿ
ਮਕਸਦ
ਅੱਜ ਕੱਲ ਜਿਹੜਾ ਹੈ ਜੀ ਮੈਂ ਆਪਣੇ
ਅੱਜ ਕਲ ਕੈਨੇਡਾ ਦੇ ਵਿਚ ਤੁਸੀਂ ਮੇਰੇ ਖਿਆਲ ਪਰਮਾਨੈਂਟ ਰੈਜੀਡੈਂਟ ਹੋ ਹੈਨਾ, ਤੇ ਤੁਸੀਂ ਕੈਨੇਡਾ ਚ ਕਿੱਥੇ ਰਹਿ ਦੇ, ਕਿਉਂਕਿ ਟਾਈਮ ਦੀ ਆਪਾਂ ਨੂੰ ਥੋੜੀ ਜੀ ਹੁਣ ਕਿੱਲਤ ਆ ਗਈ, ਸੋ ਤੁਸੀਂ ਕੈਨੇਡਾ ਦੇ ਬਾਰੇ ਇੱਕ ਦੋ ਮਿੰਟ ਚ ਗੱਲ ਕਰ।
ਬਸ ਜੀ, ਮੈਂ ਜਿਹੜਾ ਹੈਗਾ ਵਿਅਕਤੀ ਨੂੰ ਦੱਸਿਆ ਕਿ ਮੇਰਾ ਬੇਟਾ ਜਿਹੜਾ ਹੈਗਾ ਉਹ ਕੈਨੇਡਾ ਵਿੱਚ ਰਹਿੰਦਾ, ਅਸੀਂ ਬ੍ਰੈਂਪਟਨ ਦੇ ਵਿੱਚ ਰਹਿੰਦੇ ਹਾਂ ਉੱਥੇ, ਤੇ ਅੱਜ ਕੱਲ ਮੇਰੇ ਬੱਚੇ ਜਿਹੜੇ ਨੇਗੇ ਉਹ ਇੱਥੇ ਹੀ ਦਿੱਲੀ ਆਏ ਹੋਏ ਨੇਗੇ। ਸੋ ਮੇਰਾ ਜਿਹੜਾ ਹੈਗਾ ਕਿ ਲਿਖਣ ਦਾ ਜਿਹੜਾ ਹੈਗਾ, ਕਿਉਂਕਿ ਲਿਖਣ ਦਾ ਮੇਰਾ ਵਸਬ ਜਿਹੜਾ ਹੈਗਾ ਉਹ ਚੱਲਦਾ ਰਹਿੰਦਾ ਹੈਗਾ, ਔਰ ਇਸ ਲਾਈਨ ਦੇ ਵਿੱਚ ਜਿਹੜਾ ਹੈਗਾ ਜਦੋਂ ਜਹਿਰ ਬਹੁਤ ਹੈ, ਜਦਕਿ ਮੈਂ ਹੁਣ ਮਤਲਬ ਕਿ 73-74 ਸਾਲ ਦਾ ਯਾਨੀ ਕਿ ਹੋ ਗਿਆ ਗਾ, ਲੇਕਿਨ ਅਜੇ ਵੀ ਮੇਰੇ ਮਨ ਦੇ ਵਿੱਚ ਇਹ ਬੜੀ ਜਿਹੜੀ ਹੈਗੀ ਇੱਛਾ ਡਿਜ਼ਾਇਰ ਹੈਗੀ ਹੈ।
ਮੈਨੂੰ ਯਾਦ ਹੈਗਾ, ਮੈਨੂੰ ਮਾਸਾ ਯਾਦ ਹੈ ਕਿ ਜਦੋਂ ਆਪਣੇ ਬ੍ਰੈਂਪਟਨ ਦੇ ਪੈਟ੍ਰਿਕ ਬਰਾਊਨ ਸਾਡੇ ਘਰ ਆਏ ਸੀਗੇ, ਤੁਸੀਂ ਉਦੋਂ ਵੀ ਉਹਨਾਂ ਨਾਲ ਮੇਰੇ ਨਾਲ ਕਿਹਾ ਸੀ ਵੀ ਤੁਸੀਂ ਮੇਰੀ ਇੰਟਰੋਡਕਸ਼ਨ ਕਰਾ ਦਿਓ ਤਾਂ ਕਿ ਅਸੀਂ ਕੋਈ ਇਹ ਸਪੀਚ ਡਰਾਮੇ ਦੀ ਜਾਂ ਕੋਈ ਡਰਾਮੇ ਖੇਡਣ ਦੇ ਲਈ ਕੋਈ ਪ੍ਰੋਗਰਾਮ ਬ੍ਰੈਂਪਟਨ ਸ਼ਹਿਰ ਦੇ ਲੋਕਾਂ ਨੂੰ ਦੇ ਸਕੀਏ, ਪਰ ਮੈਂ ਉਹ ਕਾਮਯਾਬ ਨਹੀਂ ਹੋ ਸਕਿਆ। ਪਰ ਤੁਸੀਂ ਕੋਸ਼ਿਸ਼ ਕਰੋ ਕਿ ਬ੍ਰੈਂਪਟਨ ਦੇ ਵਿੱਚ ਵੀ ਬਹੁਤ ਵੱਡੀ ਪਨੀਰੀ ਹੈ, ਇੰਟਲੈਕਚੁਅਲ ਪਨੀਰੀ ਹੈ, ਕੋਈ ਪੰਜਾਬੀ ਦੇ ਜਿਹੜੇ ਹੈਗੇ ਡਰਾਮੇ ਵਗੈਰਾ ਕਰਾਓ ਜਿਹਦਾ ਕੋਈ ਮੇਨ ਥੀਮ ਹੋਵੇ। ਨਸ਼ਿਆਂ ਵੱਲ ਸਾਡੀ ਜਵਾਨੀ ਜਾ ਰਹੀ ਹੈ, ਬੱਚੇ ਛੋਟੇ ਛੋਟੇ ਪਾਈਪਾਂ ਜਿਹਾਂ ਨਾਲ ਮੈਂ ਦੇਖਦਾ ਉਹਨਾਂ ਦਾ ਸੈਰ ਕਰਨ ਜਾਂਦੇ ਆ, ਖੁੰਜੇ 'ਚ ਲੁਕ ਲੁਕ ਕੇ ਪੀਂਦੇ ਨੇ, ਉਹਨਾਂ ਤੋਂ ਬਚਾ ਕੇ ਚੰਗੇ ਪਾਸੇ ਸਭਿਆਚਾਰਕ ਦੇ ਪਾਸੇ ਤੁਸੀਂ ਲਿਆਓ। ਜਦੋਂ ਤੁਸੀਂ ਵਾਪਸ ਆਓਗੇ ਆਪਾਂ ਡੈਫੀਨੇਟਲੀ ਗੱਲਬਾਤ ਕਰਾਂਗੇ, ਤੇ ਕਿਸੇ ਤਰੀਕੇ ਨਾਲ ਕੋਈ ਡਰਾਮੇ, ਵੈਸੇ ਤੇ ਡਰਾਮੇ ਹੋ ਰਹੇ ਨੇ, ਹੋਰ ਵੀ ਲੋਕ ਕਰ ਰਹੇ ਨੇ, ਪਰ ਤੁਸੀਂ ਵੀ ਕਹੋਗੇ ਤੁਹਾਡਾ ਵੀ ਜ਼ਿੰਦਗੀ ਦਾ ਤਜਰਬਾ ਹੈ, ਤੇ ਇੱਥੇ ਕਲਾਕਾਰ ਬੱਚਿਆਂ ਨੂੰ ਲੈ ਕੇ ਸਕੂਲਾਂ ਕਾਲਜਾਂ ਦੇ ਲੈ ਕੇ ਡਰਾਮੇ ਆਪਾਂ ਸ਼ੁਰੂ ਕਰੀਏ। ਸੋ ਮੈਂ ਤੁਹਾਡੀ ਇੱਥੇ ਹੀ ਤੁਹਾਡਾ ਧੰਨਵਾਦ ਕਰਦਾ, ਕਿਉਂਕਿ ਟਾਈਮ ਇਜਾਜ਼ਤ ਨਹੀਂ ਦਿੰਦਾ, ਤੇ ਤੁਹਾਡਾ ਥੈਂਕਸ, ਤੇ ਜੋ ਤੁਸੀਂ ਆਓਗੇ ਆਪਾਂ ਫਿਰ ਗੱਲਬਾਤ ਕਰਾਂਗੇ। ਤੁਸੀਂ ਤਾਂ ਕਹਿੰਦੇ ਘਰ ਦੀ ਮੁਰਗੀ ਦਾਲ ਬਰਾਬਰ, ਜਦੋਂ ਮਰਜ਼ੀ ਤੁਹਾਨੂੰ ਬੁਲਾ ਲਓ, ਤੁਸੀਂ ਮੇਰੇ ਪੁਰਾਣੇ ਮਿੱਤਰ ਹੋ। ਸੋ ਇਸ ਕਰਕੇ ਮੈਂ
ਬਹੁਤ ਬਹੁਤ ਧੰਨਵਾਦ ਤੁਹਾਡਾ ਰਵੀ ਗੋਇਲ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਵੈਰੀ ਮਚ ਤੁਸੀਂ ਅੱਜ ਮੇਰੇ ਨਾਲ ਗੱਲਬਾਤ ਕੀਤੀ।
ਹਾਂਜੀ, ਥੈਂਕ ਯੂ ਸਰ, ਥੈਂਕ ਯੂ ਬਰਿਆਮ ਜੀ। ਸੋ ਪਿਆਰੇ ਸਰੋਤਿਓ, ਇਹ ਸੀਗੇ ਬਰਿਆਮ ਸਿੰਘ ਮਸਤ, ਜਿਹੜੇ ਕਿ ਚੰਨ ਪਰਦੇਸੀ, ਇਹਨਾਂ ਨੇ ਕਹਾਣੀ ਬੇਸਿਕਲੀ ਇਹਨਾਂ ਨੇ ਲਿਖੀ, ਹੋਰ ਵੀ ਕਿ ਇਹਨਾਂ ਨੂੰ ਸ਼ੁਰੂ ਤੋਂ ਬਚਪਨ ਤੋਂ ਹੀ ਸ਼ੌਕ ਹੈ, ਸਕੂਲ ਤੋਂ ਕਾਲਜ ਤੋਂ ਇਹ ਗਾਉਂਦੇ ਰਹੇ ਨੇ, ਤੇ ਸ਼ਬਦਾਂ ਵਾਲੀ ਵਧੀਆ ਲਿਖਦੇ ਨੇ। ਬੇਸ਼ੱਕ ਟਾਈਮ ਪਾ ਕੇ ਉਹ ਜਿਹੜੇ ਇਹਨਾਂ ਦੇ ਜਿਹੜੇ ਵਰਡਿੰਗਸ ਹੈ ਉਹ ਹੋਰਾਂ ਨੇ ਲਈ, ਤੇ ਉਹਨਾਂ ਦੇ ਉੱਤੇ ਗਾਣੇ ਫਿਲਮਾਏ ਵੀ ਗਏ, ਫਿਲਮ ਚ ਵੀ ਆਏ, ਰਾਜ ਬੱਬਰ ਦੇ ਨਾਲ ਵੀ ਕੰਮ ਕੀਤਾ ਚੰਨ ਪਰਦੇਸੀ ਦੇ ਵਿੱਚ, ਤੇ ਹੋਰ ਮੂਵੀਆਂ ਦੇ ਵਿੱਚ ਵੀ। ਵੈਸੇ ਵੀ ਮੈਂ ਤੁਹਾਨੂੰ ਓਵਰਆਲ ਦੱਸਦਿਆਂ, ਬੰਦਾ ਜ਼ਮੀਨ ਤੇ ਹੈ, ਹੰਬਲ ਹੈ, ਡਾਊਨ ਟੂ ਅਰਥ। ਇਹ ਗੱਲ ਦੀ ਮੈਂ ਗਵਾਹੀ ਦੇਣਾ, ਸ਼ੁਰੂ ਤੋਂ ਜਿਵੇਂ ਹੀ ਮੈਂ ਸਕੂਲ ਚ ਦੇਖਿਆ ਸੀ, ਜਿਵੇਂ ਹੀ ਮੈਂ ਕਾਲਜ ਚ ਦੇਖਿਆ ਸੀ, ਜਦੋਂ 40-50 ਸਾਲਾਂ ਬਾਅਦ ਸਾਡੀ ਪਹਿਲੀ ਮੁਲਾਕਾਤ ਟੈਲੀਫੋਨ ਤੇ, ਬਿਲਕੁਲ ਉਸੇ ਤਰ੍ਹਾਂ ਦਾ ਹੀ ਹਾਸਾ, ਉਸੇ ਤਰ੍ਹਾਂ ਹੀ ਸਮਾਈਲਿੰਗ ਫੇਸ, ਉਸੇ ਤਰ੍ਹਾਂ ਦਾ ਹੀ ਗੱਲਬਾਤ, ਉਸੇ ਤਰ੍ਹਾਂ ਦੀ ਹਲੀਮੀ। ਸੋ ਇਹ ਬੰਦੇ ਬੜੇ ਦੁਨੀਆਂ ਦੇ ਵਿੱਚ ਘੱਟ ਹੁੰਦੇ ਨੇ ਜਿਹੜੇ ਕਿ ਹਲੀਮੀ ਨੂੰ ਪਕੜਦੇ, ਨਹੀਂ ਤਾਂ ਉਹ ਕਹਿੰਦੇ ਧੌਣ ਚ ਸਰੀਆ ਗੱਡਿਆ ਜਾਂਦਾ, ਜੋ ਮਾੜੀ ਜਿਹੀ ਪੋਸਟ ਆ ਜੇ, ਗਰੀਬੀ ਗਰੂਬੀ ਸਭ ਭੁੱਲ ਜਾਂਦਾ, ਉਹਨੂੰ ਪੁਰਾਣੇ ਦਿਨ ਸਭ ਭੁੱਲ ਜਾਂਦੇ, ਪਰ ਇਹਨਾਂ ਨੂੰ ਪੁਰਾਣੇ ਗਨ ਸਾਰੇ ਯਾਦ ਨੇ ਵੀ ਕਿਸ ਤਰ੍ਹਾਂ ਇੱਕ ਗਰੀਬੀ ਤੋਂ ਉੱਠ ਕੇ ਇਹ ਬਹੁਤ ਉੱਚੀ ਪੋਸਟ ਤੇ ਪਹੁੰਚੇ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਥਰੂ ਇਹਨਾਂ ਦੀ ਸਿਲੈਕਸ਼ਨ ਹੋਈ, ਡਰਾਮੇ ਮੂਵੀਆਂ ਤੇ ਵੱਖ ਵੱਖ ਸਟੇਟਾਂ ਚ ਗਏ, ਤੇ ਹੁਣ ਵੀ ਕੈਨੇਡਾ ਦੇ ਵਿੱਚ ਵੀ ਇਹਨਾਂ ਦੀ ਹਮੇਸ਼ਾ ਖੁਆਇਸ਼ ਰਹਿੰਦੀ ਹੈ ਮੈਂ ਕੋਈ ਨਾ ਕੋਈ ਜਾਂਦਾ ਹੋਇਆ, ਜਾਂਦੇ ਦਾ ਪਤਾ ਤਾਂ ਕੋਈ ਨਹੀਂ, ਕੌਣ ਪਹਿਲਾਂ ਚਲਾ ਜਾਵੇ, ਵੀ ਜਾਂਦਾ ਕੋਈ ਚੰਗੇ ਚੰਗੇ ਵਧੀਆ ਕੰਮ ਕਰਕੇ ਜਾਵਾਂ। ਸੋ ਹੁਣ ਆਪਾਂ ਆਪਣੇ ਟੌਪਿਕ ਦੇ ਵੱਲ ਆਉਂਦੇ ਹਾਂ, ਟੌਪਿਕ ਇਹ ਆ ਕਿ ਮੈਡੀਟੇਸ਼ਨ, ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀਗਾ ਕਿ ਮੈਡੀਟੇਸ਼ਨ ਕਿਹਨੂੰ ਕਹਿੰਦੇ ਨੇ, ਮੈਡੀਟੇਸ਼ਨ ਦਾ ਮਤਲਬ ਇਹ ਹੀ ਹੈ ਕਿ ਜਿਹੜਾ ਸਾਨੂੰ ਗਿਆਨ ਹੈ ਨਾ, ਇੱਕ ਤਾਂ ਬਾਹਰਲਾ ਦੁਨਿਆਵੀ ਗਿਆਨ ਹੈ, ਉਹ ਅਸੀਂ ਬਾਹਰਲੇ ਮੂੰਹ ਦੇ ਨਾਲ, ਬਾਹਰਲੇ ਅੱਖਾਂ ਦੇ ਨਾਲ ਤੇ ਬਾਹਰਲੇ ਕੰਨਾਂ ਨਾਲ ਪ੍ਰਾਪਤ ਕਰਦੇ ਹਾਂ, ਸਿੰਪਲ ਤਰੀਕਾ। ਬਿਲਕੁਲ ਇਹੀ ਤਿੰਨੇ ਜਿਹੜੀਆਂ ਚੀਜ਼ਾਂ ਨੇ, ਜਿਹੜੇ ਸਾਡਾ ਮੂੰਹ ਹੈ, ਸਾਡੀਆਂ ਅੱਖਾਂ ਨੇ ਤੇ ਕੰਨ ਨੇ, ਇਹ ਜਦੋਂ ਅਸੀਂ ਅੰਦਰੋਂ ਖੋਲ ਲੈਂਦੇ ਹਾਂ, ਜਦੋਂ ਅਸੀਂ ਅੰਦਰ ਵੜਦੇ ਹਾਂ, ਸਿਰਫ ਮੂੰਹ ਹੈ, ਮੂੰਹ ਦੇ ਨਾਲ ਸਿਰਫ ਅਸੀਂ ਬੋਲਣਾ ਤੇ ਅੱਖਾਂ ਦੇ ਨਾਲ ਅਸੀਂ ਦੇਖਣਾ ਤੇ ਕੰਨਾਂ ਦੇ ਨਾਲ ਅਸੀਂ ਸੁਣਨਾ। ਕੀ ਸੁਣਨਾ? ਕਿ ਦੁਨੀਆਂ ਦੀਆਂ ਚੀਜ਼ਾਂ ਨੂੰ ਛੱਡ ਕੇ, ਪੈਸੇ ਟਕੇ ਨੂੰ ਛੱਡ ਕੇ, ਗਾਲੀ ਗਲੋਚ ਨੂੰ ਛੱਡ ਕੇ, ਨਿੰਦਿਆ ਚੁਗਲੀ ਨੂੰ ਛੱਡ ਕੇ, ਰੇਡੀਓ ਦੇ ਪ੍ਰੋਗਰਾਮ ਛੱਡ ਕੇ, ਡਰਾਮੇ ਛੱਡ ਕੇ, ਉਹਦੀ ਥਾਂ ਤੇ ਅਸੀਂ ਕੀਰਤਨ ਸੁਣੀਏ, ਭਜਨ ਸੁਣੀਏ, ਸਿਮਰਨ ਸੁਣੀਏ, ਸਤਸੰਗ ਸੁਣੀਏ, ਤੇ ਇਹ ਜਾਂ ਮੂੰਹ ਨਾਲ ਬੋਲ ਕੇ ਰਾਮ ਰਾਮ, ਹਰੇ ਹਰੇ, ਵਾਹਿਗੁਰੂ ਵਾਹਿਗੁਰੂ, ਜੋ ਵੀ ਕੁਛ ਅਸੀਂ ਬੋਲਦੇ ਹਾਂ, ਇਹਨੂੰ ਅਸੀਂ ਸਿਮਰਨ ਕਹਿੰਦੇ ਹਾਂ, ਜਿਹਨੂੰ ਇਸਲਾਮ ਵਾਲੇ ਜ਼ਿਕਰ ਕਹਿੰਦੇ ਨੇ। ਸ਼ਬਦਾਂ ਦਾ ਫਰਕ ਹੈ, ਮਤਲਬ ਉਹੀ ਹੈ। ਤਸੱਬਰ ਕਹਿੰਦੇ ਨੇ ਅੱਖਾਂ ਨਾਲ ਦੇਖ ਕੇ ਧਿਆਨ ਧਰਦੇ ਹਾਂ, ਜਿਹੜੀ ਵੀ ਚੀਜ਼ ਦੇ ਬਾਰੇ ਅਸੀਂ ਗੱਲ ਕਰਦੇ ਹਾਂ ਆਟੋਮੈਟਿਕਲੀ ਉਹਦਾ ਧਿਆਨ ਸਾਡੀਆਂ ਅੱਖਾਂ ਦੇ ਅੱਗੇ ਸਾਹਮਣੇ ਆ ਜਾਂਦਾ। ਇੱਕ ਦੁਕਾਨਦਾਰ ਹੈ, ਉਹਨੇ ਸਵੇਰੇ ਦੁਕਾਨ ਖੋਲੀ, ਦੁਕਾਨ ਖੋਲੀ, ਉਹ ਕਹਿੰਦਾ ਵੀ ਤੋਲਣਾ, ਆ ਖੰਡ ਤੋਲਣੀ ਆ, ਸ਼ੱਕਰ ਤੋਲਣੀ ਹੈ, ਆ ਮੂੰਗੀ ਤੋਲਣੀ ਹੈ, ਤੇ ਉਹਦਾ ਆਟੋਮੈਟਿਕਲੀ ਧਿਆਨ ਜਦੋਂ ਕਹਿੰਦਾ ਤੋਲਣੀ ਹੈ ਤੇ ਤੱਕੜੀ ਦੇ ਵੱਲ ਚਲਾ ਜਾਊਗਾ, ਉਹਦੇ ਵਾਲਾ ਧਿਆਨ ਹੈ ਉਹ ਬੱਟਿਆਂ ਦੀ ਤਰਫ ਚਲਾ ਜਾਵੇਗਾ। ਇਸੇ ਤਰ੍ਹਾਂ ਜਿਹੜਾ ਬੰਦਾ ਪਾਠ ਕਰਦਾ, ਚਾਹੇ ਉਹ ਗਿਆਤਰੀ ਮੰਤਰ ਪੜ੍ਹਦਾ, ਚਾਹੇ ਉਹ ਜਪਜੀ ਸਾਹਿਬ ਪੜ੍ਹਦਾ, ਚਾਹੇ ਉਹ ਰੋਜ਼ੇ ਤੇ ਨਮਾਜ਼ ਪੜ੍ਹਦਾ, ਜਦੋਂ ਵੀ ਪੜ੍ਹਦਾ ਤਾਂ ਉਸ ਅੱਲਾ ਦੀ, ਉਸ ਵਾਹਿਗੁਰੂ ਦੀ, ਉਸ ਹਨੁਮਾਨ ਦੀ, ਉਹ ਗਿਆਤਰੀ ਮੰਤਰ ਦੀ ਜਿਹੜੀ ਤਸਵੀਰ ਹੈ ਸਾਡੇ ਸਾਹਮਣੇ ਆ ਜਾਂਦੀ ਹੈ। ਤੇ ਜਦੋਂ ਤਸਵੀਰ ਸਾਡੇ ਸਾਹਮਣੇ ਆ ਜਾਂਦੀ ਹੈ, ਸੋਚ ਕੇ ਦੇਖ ਲਓ, ਪ੍ਰੈਕਟੀਕਲ ਗੱਲਾਂ ਸਿੰਪਲ ਤਰੀਕੇ ਨਾਲ ਸਮਝਾ ਰਹੇ ਹਾਂ, ਤੇ ਫੇਰ ਸਾਨੂੰ ਉਹਦੇ ਵਿੱਚੋਂ ਜਿਹੜੀ ਆਵਾਜ਼ ਹੈ, ਜੇ ਅਸੀਂ ਓਮ ਜੈ ਜਗਦੀ ਇਸ਼ਾਰੇ ਕਰਦੇ ਹਾਂ, ਏਕਮਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਮ ਗੁਰਪ੍ਰਸ਼ਾਦ ਜਪ, ਇਹ ਅਸੀਂ ਜਪਜੀ ਸਾਹਿਬ ਦਾ ਪੜ੍ਹਦੇ ਹਾਂ, ਜਦੋਂ ਪੜ੍ਹਦੇ ਹਾਂ ਮੂੰਹ ਦੇ ਨਾਲ ਪੜ੍ਹਦੇ ਹਾਂ ਤੇ ਫੋਟੋ, ਜਾਂ ਜਪਜੀ ਸਾਹਿਬ ਦੀ ਪੜ੍ਹਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਆ ਜਾਂਦੀ ਹੈ, ਜੇ ਗਿਆਤਰੀ ਮੰਤਰ ਪੜ੍ਹਦੇ ਹਾਂ, ਹਨੂੰਮਾਨ ਚਾਲੀਸਾ ਪੜ੍ਹਦੇ ਹਾਂ, ਹਾਂਜੀ, ਤਾਂ ਹਨੂੰਮਾਨ ਜੀ ਦੀ ਫੋਟੋ ਆ ਜਾਂਦੀ ਹੈ, ਜੇ ਕੋਈ ਨਮਾਜ਼ ਪੜ੍ਹਦਾ ਤਾਂ ਅੱਲਾ ਵਾਹਿਗੁਰੂ ਅੱਲਾ ਦੀ ਤੇ ਖੁਦਾ ਦੀ ਪਿਕਚਰ ਸਾਹਮਣੇ ਆਉਂਦੀ ਹੈ, ਕੁਰਾਨ ਹੋਲੀ ਕੁਰਾਨ ਦੀ ਪਿਕਚਰ ਸਾਹਮਣੇ ਆ ਜਾਂਦੀ ਹੈ। ਤੇ ਜਦੋਂ ਅਸੀਂ ਪੜ੍ਹਦੇ ਹਾਂ, ਜਿਹੜਾ ਵੀ ਬੰਦਾ ਪੜ੍ਹਦਾ ਤਾਂ ਉਹਦੀ ਜਿਹੜੀ ਧੁਨ ਹੈ, ਜੇ ਬਾਜੇ ਵੱਜਦੇ ਨੇ ਤੇ ਕੋਈ ਬੰਦਾ ਲੈ ਚ ਪੜ੍ਹਦਾ ਤੇ ਫਿਰ ਸਾਡੇ ਕੰਨਾਂ ਚ ਸੁਣਦੀ ਹੈ ਜਿਹੜੀ ਬਾਤ, ਜਦੋਂ ਅਸੀਂ ਅੰਦਰੋਂ ਧਿਆਨ ਦੇ ਨਾਲ ਸੁਣਦੇ ਹਾਂ ਅੰਦਰਲੀ ਆਵਾਜ਼ ਨੂੰ, ਤਾਂ ਉਹਨੂੰ ਕਹਿੰਦੇ ਨੇ ਡਿਵਾਈਨ ਮੈਲੋਡੀ। ਗੱਲ ਸਿੰਪਲ ਫਾਰਮੂਲਾ, ਚਾਹੇ ਦੁਨਿਆਵੀ ਗਿਆਨ ਲੈ ਲਓ, ਚਾਹੇ ਅੰਦਰੂਨੀ ਗਿਆਨ ਲੈ ਲਓ, ਰੂਹਾਨੀ ਗਿਆਨ ਲੈ ਲਓ, ਚਾਹੇ ਉਹ ਜੈਨੀ ਨੇ, ਚਾਹੇ ਉਹ ਰਾਧਾ ਸਵਾਮੀ ਨੇ, ਚਾਹੇ ਉਹ ਕਿਸੇ ਹੋਰ ਧਰਮ ਨੂੰ ਮੰਨਣ ਨਾਲ ਨੇ, ਹਿੰਦੂ ਨੇ, ਸਿੱਖ ਨੇ, ਮੁਸਲਮਾਨ ਨੇ, ਸਾਰੀਆਂ ਗੱਲਾਂ ਬੇਸਿਕਲੀ ਉਹੀ ਨੇ, ਲੈਂਗੁਏਜ ਹੋਰ ਨੇ, ਗੱਲ ਕਰਨ ਦਾ ਢੰਗ ਡਿਫਰੈਂਟ ਹੈ। ਜਿਵੇਂ ਅਸੀਂ ਕਿਸੇ ਨੂੰ ਪੁੱਛ ਲਈਏ ਵੀ ਅੰਬ ਸਾਰਿਆਂ ਨੇ ਖਾਧੇ ਨੇ ਮੈਂਗੋਜ਼, ਵੀ ਮੈਂਗੋਜ਼ ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਕੋਈ ਕਹੂਗਾ ਕਸ਼ਮੀਰੀ ਹੁੰਦੇ ਨੇ, ਕੋਈ ਕਹੂ ਸਹਾਰਨਪੁਰੀ ਹੁੰਦੇ ਨੇ, ਕੋਈ ਕਹੂ ਕਰਾਚੀ ਦੇ ਹੁੰਦੇ ਨੇ, ਕੋਈ ਕਹੂ ਇਸਲਾਮਾਬਾਦ ਦੇ ਹੁੰਦੇ ਨੇ, ਤੇ ਦੂਜੇ ਬੰਦੇ ਨੂੰ ਪੁੱਛੋ ਵੀ ਅੰਬ ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਉਹ ਕਹੂਗਾ ਜੀ ਅੰਬ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਖਾਣ ਵਾਲੇ ਹੁੰਦੇ ਨੇ ਤੇ ਇੱਕ ਅਚਾਰ ਪਾਉਣ ਵਾਲੇ ਹੁੰਦੇ ਨੇ ਖੱਟੇ, ਤੇ ਜਿਹੜੇ ਖਾਣ ਵਾਲੇ ਹੁੰਦੇ ਨੇ ਉਹ ਉਹਦੀਆਂ ਅੱਗੇ ਦੋ ਕਿਸਮਾਂ ਨੇ, ਇੱਕ ਕੱਟਣ ਵਾਲੇ ਹੁੰਦੇ ਨੇ ਤੇ ਇੱਕ ਚੁੱਪਣ ਵਾਲੇ ਹੁੰਦੇ ਨੇ, ਇਹ ਸਿਸਟੇਮੈਟਿਕ ਆਨਸਰ ਹੈ। ਸੋ ਇਸੇ ਤਰ੍ਹਾਂ ਹੀ ਜਿਹੜਾ ਕੋਈ ਵੀ ਟੌਪਿਕ ਲੈਂਦੇ ਹਾਂ, ਆਮ ਨੌਲੇਜ ਤੇ ਖਾਸ ਨੌਲੇਜ ਜਿਹੜੀ ਹੁੰਦੀ ਹੈ ਉਹਦੇ ਵਿੱਚ ਇਹੀ ਫਰਕ ਹੈ ਕਿ ਜਿਹੜੀ ਖਾਸ ਨੌਲੇਜ ਹੁੰਦੀ ਹੈ ਉਹ ਸਿਸਟੇਮੈਟਿਕ ਤਰੀਕੇ ਦੇ ਨਾਲ ਸਮਝਾਈ ਜਾਂਦੀ ਹੈ। ਸੋ ਇਸੇ ਤਰ੍ਹਾਂ ਹੀ ਜਿਹੜਾ ਅੰਦਰੂਨੀ ਗਿਆਨ ਹੈ, ਅੰਦਰੂਨੀ ਕਿੱਥੇ ਆ, ਅੰਦਰ ਦਾ ਗਿਆਨ, ਅੰਦਰਲਾ ਗਿਆਨ ਜਿੱਥੇ ਚੀਜ਼ ਹੈਗੀ, ਪਰਮਾਤਮਾ ਅਸੀਂ ਮੰਨਦੇ ਹਾਂ, ਸਾਡੀ ਜ਼ਿੰਦਗੀ ਦਾ ਲਕਸ਼ ਇਹੀ ਹੈ ਨਾ ਕਿ ਅਸੀਂ ਖੁਸ਼ੀ ਪ੍ਰਾਪਤ ਕਰਨੀ ਚਾਹੁੰਦੇ ਹਾਂ, ਹੈਪੀਨੈਸ ਚਾਹੁੰਦੇ ਹਾਂ, ਤੇ ਜਿਹੜੀ ਅਸੀਂ ਖੁਸ਼ੀ ਪ੍ਰਾਪਤ ਕਰਨੀ ਚਾਹੁੰਦੇ ਹਾਂ ਉਹ ਉਦੋਂ ਹੀ ਪੋਸੀਬਲ ਹੈ, ਖੁਸ਼ੀ ਪ੍ਰਾਪਤ ਹੋਊਗੀ ਜਿੱਥੇ ਖੁਸ਼ੀ ਹੈਗੀ ਉੱਥੇ ਜੇ ਅਸੀਂ ਪਹੁੰਚੀਏ, ਜਿੱਥੇ ਖੁਸ਼ੀ ਹੈ ਹੀ ਨਹੀਂ ਉੱਥੇ ਜਿੰਨੀਆਂ ਮਰਜ਼ੀ ਟੱਕਰਾਂ ਮਾਰ ਲਓ ਤੇ ਤੁਹਾਨੂੰ ਖੁਸ਼ੀ ਨਹੀਂ ਲੱਭਣੀ। ਕਬੀਰ ਸਾਹਿਬ ਨੇ ਕਿਹਾ ਸੀ ਨਾ, ਵਸਤੂ ਕਹੀਂ ਢੂੰਡੇ ਕਹੀਂ ਕਿਵ ਦਾਵੇ ਹਾਥ, ਕਹੋ ਕਬੀਰ ਤਬ ਪਾਈਏ ਜਬ ਭੇਦੀ ਲੀਜੀਏ ਸਾਥ, ਭੇਦੀ ਲਿਆ ਸਾਥ ਕਾ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਧ ਤਾਂ ਪਲਮੇ ਪਹੁੰਚਾ ਜਾਏ। ਚੀਜ਼ ਕਿਤੇ ਪਈ ਹੈ, ਲੱਭਦੇ ਕਿਤੇ ਫਿਰਦੇ ਹਾਂ, ਸਾਨੂੰ ਕਿਵੇਂ ਮਿਲੂਗੀ। ਇਸੇ ਤਰ੍ਹਾਂ ਜਿਹੜਾ ਪਰਮਾਤਮਾ ਦੀ ਖੋਜ ਚ ਕੋਈ ਜੰਗਲਾਂ ਚ ਜਾਂਦਾ, ਕੋਈ ਪਹਾੜਾਂ ਚ ਜਾਂਦਾ, ਕੋਈ ਪਾਣੀਆਂ ਚ ਜਾਂਦਾ, ਕੋਈ ਕਿਤਾਬਾਂ ਚ ਜਾਂਦਾ, ਕੋਈ ਪੱਥਰਾਂ ਚ ਜਾਂਦਾ, ਕੋਈ ਵਰਤ ਰੱਖਦਾ, ਕੋਈ ਮੰਦਰ ਚ ਜਾਂਦਾ, ਕੋਈ ਮਸਜਿਦ ਜਾਂਦਾ, ਕੋਈ ਗੁਰਦੁਆਰੇ ਚ ਜਾਂਦਾ, ਮੈਂ ਨਹੀਂ ਕਹਿੰਦਾ ਵੀ ਉੱਥੇ ਹੈ ਨਹੀਂ, ਜਾਓ, ਫਾਇਦਾ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਪਰ ਜਿਹੜਾ ਅਸਲੀ ਚੀਜ਼ ਮਿਲਣੀ ਹੈ ਨਾ ਉਹ ਸਾਰੇ, ਚਾਹੇ ਗੁਰਦੁਆਰੇ ਚ ਜਾਓ, ਚਾਹੇ ਮੰਦਰ ਜਾਓ, ਚਾਹੇ ਮਸਜਿਦ ਜਾਓ, ਚਾਹੇ ਗਿਰਜੇ ਘਰ ਚ ਜਾਓ, ਸਾਰੇ ਇਹੀ ਕਹਿੰਦੇ ਨੇ ਕਿ ਰੱਬ ਜਿਹੜਾ ਹੈਗਾ, ਵਾਹਿਗੁਰੂ ਜਿਹੜਾ ਹੈਗਾ, ਖੁਦਾ ਜਿਹੜਾ ਹੈਗਾ, ਉਹ ਸਾਡੇ ਅੰਦਰ ਹੈ। ਕਿਉਂ ਭਟਕਦਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੇ, ਰਾਸਤਾ ਸ਼ਹ ਰਗ ਮੇ ਹੈ ਦਿਲਬਰ ਤੇ ਜਾਣੇ ਕੇ ਲਈ। ਪਰਮਾਤਮਾ ਨੂੰ ਲੱਭਣ ਦੇ ਲਈ ਸਾਨੂੰ ਅੰਦਰ ਵੜਨਾ ਪੈਣਾ, ਜਿਵੇਂ ਜਿਹੜੀ ਹਿਰਨ ਹੁੰਦੀ ਹੈ, ਹਿਰਨੀ ਹੁੰਦੀ ਹੈ ਨਾ, ਉਹਦੇ ਕਸਤੂਰੀ ਨਾਭੀ ਚ ਹੁੰਦੀ ਹੈ, ਪਰ ਉਹ ਜਿਹੜੀ ਖੁਸ਼ਬੂ ਆਉਂਦੀ ਹੈ ਉਹ ਸੋਚਦੇ ਕਿ ਖੁਸ਼ਬੂ ਬਾਹਰ ਹੈ, ਉਹ ਘਾਂ ਦੇ ਉੱਤੇ ਟੱਕਰਾਂ ਮਾਰਦੀ ਫਿਰਦੀ ਜਦੋਂ ਉਹਦੇ ਅੰਦਰ ਹੁੰਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਹੈ, ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਹੈ, ਜਿਹੜੀ ਕੁੱਲ ਤਾਕਤ ਹੈ ਉਹ ਸਾਡੇ ਅੰਦਰ ਹੈ, ਜਿਸ ਪਾਇਆ ਭੇਦ ਕਲੰਦਰ ਦਾ, ਪਰਮਾਤਮਾ ਦਾ, ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਉਹ ਪਰਮਾਤਮਾ ਕਿੱਥੇ ਮਿਲੂਗਾ? ਸਾਡੇ ਅੰਦਰ ਹੈ। ਜਦੋਂ ਅੰਦਰੋਂ ਪਰਮਾਤਮਾ ਮਿਲ ਗਿਆ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਫਿਰ ਉਹਦਾ ਨਸ਼ਾ 24 ਘੰਟੇ ਚੜ੍ਹਿਆ ਜਾਂਦਾ। ਸੋ ਉਹੀ ਗੱਲ ਹੈ ਕਿ ਜਦੋਂ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਸੱਚੀ ਖੁਸ਼ੀ ਪ੍ਰਾਪਤ ਕਰਨੀ ਚਾਹੁੰਦੇ ਹਾਂ, ਤਾਂ ਉਹ ਉਦੋਂ ਹੀ ਪ੍ਰਾਪਤ ਹੋਊਗੀ ਵੈਨ ਯੂ ਗੋ ਵਿਦ ਇਨ। ਇਫ ਦਾਈ ਆਈ ਬੀ ਸਿੰਗਲ, ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ। ਜਦੋਂ ਅਸੀਂ ਇੱਥੇ ਖਿਆਲ ਨੂੰ ਘੇਰ ਘੂਰ ਕੇ ਦੇਖੋ ਨਾ, ਜਦੋਂ ਅਸੀਂ ਕੋਈ ਚੀਜ਼ ਯਾਦ ਨਾ ਆਵੇ, ਸਾਡੀ ਆਟੋਮੈਟਿਕਲੀ ਅੱਖਾਂ ਦੇ ਵਿਚਾਲੇ ਹੱਥ ਚਲਾ ਜਾਂਦਾ, ਜਿੱਥੇ ਲੇਡੀਜ਼ ਬਿੰਦੀ ਲਗਾਉਂਦੀਆਂ ਨੇ। ਇੱਥੋਂ ਹੀ ਸਾਡਾ ਖਿਆਲ ਉਤਰ ਕੇ 9 ਦੁਆਰਿਆਂ ਰਾਹੀਂ ਸਾਰੀ ਦੁਨੀਆਂ ਦੇ ਵਿੱਚ ਫੈਲਿਆ ਹੋਇਆ। ਇੱਥੋਂ ਹੀ ਖਿਆਲ ਉਤਰ ਕੇ ਅੱਖਾਂ ਨਾਲ ਅਸੀਂ ਬਾਹਰ ਦੇਖਦੇ ਹਾਂ, ਕੰਨਾਂ ਨਾਲ ਬਾਹਰਲੀਆਂ ਆਵਾਜ਼ਾਂ ਸੁਣਦੇ ਹਾਂ, ਨੱਕ ਨਾਲ ਖੁਸ਼ਬੂ ਲੈਂਦੇ ਹਾਂ ਜਾਂ ਬਦਬੂ ਲੈਂਦੇ ਹਾਂ, ਮੂੰਹ ਨਾਲ ਅਸੀਂ ਬੋਲਦੇ ਹਾਂ, ਸਕਿਨ ਦੇ ਨਾਲ ਅਸੀਂ ਛੂ ਕੇ ਪ੍ਰਾਪਤ ਕਰਦੇ ਹਾਂ। ਸੋ ਇਸ ਕਰਕੇ ਇਹਦੀ ਡਾਇਰੈਕਸ਼ਨ ਬਦਲਣ ਦੀ ਲੋੜ ਹੈ। ਜਦੋਂ ਅਸੀਂ ਡਾਇਰੈਕਸ਼ਨ ਬਦਲਾਂਗੇ ਤੇ ਫਿਰ ਸਾਨੂੰ ਆਨੰਦ ਅੰਦਰ ਲਾਉਣਾ ਸ਼ੁਰੂ ਹੋ ਜੂ। ਹੁਣ ਸਾਨੂੰ ਬਾਹਰਲਾ ਆਨੰਦ ਆਉਂਦਾ, ਹੁਣ ਸਾਨੂੰ ਡਰਾਮੇ ਦੇਖ ਕੇ ਆਨੰਦ ਆਉਂਦਾ, ਹੁਣ ਸਾਨੂੰ ਫੋਨ ਚੱਕ ਕੇ ਨਿੰਦਿਆ ਚੁਗਲੀ ਕਰਕੇ ਆਨੰਦ ਆਉਂਦਾ, ਹੁਣ ਸਾਨੂੰ ਟੈਕਸਟ ਮੈਸੇਜ ਕਰਕੇ ਆਨੰਦ ਆਉਂਦਾ, ਹੁਣ ਸਾਨੂੰ ਅਖਬਾਰ ਪੜ੍ਹ ਕੇ ਆਨੰਦ ਆਉਂਦਾ, ਹੁਣ ਸਾਨੂੰ ਰਾਜਨੀਤੀ ਦੀਆਂ ਗੱਲਾਂ ਕਰਕੇ ਆਨੰਦ ਆਉਂਦਾ। ਤੇ ਜਦੋਂ ਆਨੰਦ ਅੰਦਰੋਂ ਆਉਣ ਲੱਗ ਜੂਗਾ, ਫਿਰ ਸਾਰੀਆਂ ਚੀਜ਼ਾਂ ਫਿੱਕੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਇਹ ਕਿਵੇਂ ਲੱਗਣਗੀਆਂ? ਜਿਵੇਂ ਇੱਕ ਲੇਡੀ ਜਿਹੜੀ ਹੈਗੀ, ਉਹਦਾ ਵਿਆਹ ਹੋਣਾ ਹੋਵੇ ਕੁੜੀ ਦਾ, ਉਹਨੂੰ ਜਿੰਨਾ ਮਰਜ਼ੀ ਕਹਿ ਲਓ ਵੀ ਭਾਈ ਭੈਣੇ ਮਾਮੀ ਚਾਚੀ ਤਾਈ ਤੇਰਾ ਵਿਆਹ ਹੋਣ ਵਾਲਾ, ਹੁਣ ਤੂੰ ਛੱਡ ਦੋ ਸਹੇਲੀਆਂ ਦਾ ਖੇੜਾ, ਹੁਣ ਤੂੰ ਜਾ ਕੇ ਸਹੁਰੇ ਘਰ ਵਸਣਾ, ਉਹ ਕਦੇ ਨਹੀਂ ਮੰਨਦੀ। ਜਦੋਂ ਵਿਆਹ ਹੋ ਜਾਂਦਾ ਉਹਦਾ, ਹਸਬੈਂਡ ਨਾਲ ਪਿਆਰ ਹੋ ਜਾਂਦਾ, ਮਾਂ ਬਾਪ ਵੀ ਭੁੱਲ ਜਾਂਦੇ ਨੇ, ਸਕੀਆਂ ਸਹੇਲੀਆਂ ਵੀ ਭੁੱਲ ਜਾਂਦੀਆਂ। ਕਿਉਂ? ਕਿਉਂਕਿ ਉੱਥੋਂ ਉਹਨੂੰ ਪਿਆਰ ਬੈਟਰ ਮਿਲ ਗਿਆ। ਇਸੇ ਤਰ੍ਹਾਂ ਹੀ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ, ਚੌਂਕੜੀ ਮਾਰਦੇ ਹਾਂ, ਮੂੰਹ ਦੇ ਨਾਲ ਸਿਮਰਨ ਕਰਦੇ ਹਾਂ, ਅੱਖਾਂ ਨਾਲ ਦੇਵੀ ਦੇਵਤੇ ਗੁਰੂ ਸਾਹਿਬਾਨ ਦੀ ਪਰਮਾਤਮਾ ਦੀ ਅੱਖਾਂ ਨੂੰ ਤਸੱਬਰ ਵਸਾਉਂਦੇ ਹਾਂ, ਤੇ ਜ਼ੋਰ ਦੀ ਕੰਨਾਂ ਦੇ ਨਾਲ ਅੰਦਰੋਂ ਸੁਣਨ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਧੁਣ ਆ ਗਈ ਫਿਰ ਸਾਡਾ ਕੰਮ ਬਣ ਗਿਆ, ਫਿਰ ਸਾਨੂੰ ਧੁਣ ਫੜ ਕੇ ਉੱਥੇ ਹੀ ਲੈ ਜੂਗੀ ਜਿੱਥੋਂ ਵੀ ਧੁਣ ਆ ਰਹੀ ਹੈ। ਕਿੱਥੋਂ ਆ ਰਹੀ ਹੈ? ਇਹ ਕੁੱਲ ਕਾਇਨਾਤ ਦੇ ਵਿੱਚੋਂ ਆ ਰਹੀ ਹੈ। ਇਹੀ ਪਾਵਰ ਹੈ। ਇਸ ਪਾਵਰ ਨੂੰ ਚਾਹੇ ਤੁਸੀਂ ਰੱਬ ਕਹੋ, ਚਾਹੇ ਹਨੂੰਮਾਨ ਜੀ ਕਹੋ, ਚਾਹੇ ਸ਼ਿਵ ਜੀ ਕਹੋ, ਚਾਹੇ ਲਕਸ਼ਮੀ ਕਹੋ, ਚਾਹੇ ਵਾਹਿਗੁਰੂ ਕਹੋ, ਚਾਹੇ ਅੱਲਾ ਕਹੋ, ਚਾਹੇ ਰਾਮ ਕਹੋ, ਚਾਹੇ ਰਹੀਮ ਕਹੋ, ਕੁਛ ਕਹੋ, ਇਹ ਤਾਕਤ ਦਾ ਨਾਂ ਹੈ। ਸੋਚ ਕੇ ਦੇਖ ਲਓ, ਅੱਜ ਤੋਂ ਕੋਈ 1469 ਚ ਪੈਦਾ ਹੋਏ, ਗੁਰੂ ਨਾਨਕ ਸਾਹਿਬ 600 ਸਾਲ ਤੋਂ ਪਹਿਲਾਂ, ਜਦੋਂ ਗੁਰੂ ਨਾਨਕ ਸਾਹਿਬ ਪੈਦਾ ਨਹੀਂ ਹੋਏ ਸੀਗੇ ਉਦੋਂ ਪਰਮਾਤਮਾ ਨਹੀਂ ਸੀਗਾ। ਮੁਹੰਮਦ ਸਾਹਿਬ ਇਸ ਤੋਂ ਪਹਿਲਾਂ ਆਏ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕੀ? ਉਸ ਤੋਂ ਪਹਿਲਾਂ ਮੁਹੰਮਦ ਸਾਹਿਬ ਜੋ ਅਸੀਂ ਕਹਿੰਦੇ ਹਾਂ ਅੱਲਾ ਜਾਂ ਖੁਦਾ ਨਹੀਂ ਸੀਗਾ। ਜੀਸਸ ਕ੍ਰਾਈਸਟ ਉਸ ਤੋਂ ਪਹਿਲਾਂ ਆਏ ਕਿ ਉਸ ਤੋਂ ਪਹਿਲਾਂ ਗੋਡ ਨਹੀਂ ਸੀਗਾ। ਰਾਮ ਕ੍ਰਿਸ਼ਨ ਜੀ, ਲਕਸ਼ਮਣ ਜੀ, ਕ੍ਰਿਸ਼ਨ ਜੀ ਉਸ ਤੋਂ ਪਹਿਲਾਂ ਆਏ ਕਿ ਉਸ ਤੋਂ ਪਹਿਲਾਂ ਪਰਮਾਤਮਾ ਨਹੀਂ ਸੀਗਾ। ਸੋ ਇਹਦਾ ਮਤਲਬ ਇਹ ਹੈ ਕਿ ਪਰਮਾਤਮਾ ਤਾਂ ਆਦ ਸੱਚ, ਜਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਪਰਮਾਤਮਾ ਤਾਂ ਸ਼ੁਰੂ ਤੋਂ ਹੀ ਹੈ, ਸਦਾ ਹੀ ਰੋਗ ਦੁਨੀਆਂ ਨਾਸ਼ ਹੋ ਜੂਗੀ, ਕਈ ਵਾਰੀ ਹੋਈ ਆ, ਹੋਰ ਵੀ ਹੋ ਜਾਣੀ ਹੈ, ਪਰ ਪਰਮਾਤਮਾ ਰਹਿਣਾ, ਉਹ ਪਾਵਰ ਹਮੇਸ਼ਾ ਰਹਿਣੀ ਹੈ ਜਿਹਨੇ ਇਸ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਹੈ। ਸੋ ਉਹਦਾ ਜਿਹੜਾ ਬੂੰਦ ਹੈ ਉਹ ਹਰ ਜੀਵ ਦੇ ਵਿੱਚ, ਹਰ ਜਾਨਵਰ ਦੇ ਵਿੱਚ, ਹਰ ਪੌਦੇ ਦੇ ਵਿੱਚ, ਹਰ ਪਸ਼ੂ ਦੇ ਵਿੱਚ, ਹਰ ਕਾਇਨਾਤ ਦੇ ਵਿੱਚ ਹੈ। ਪਤਾ ਉਦੋਂ ਲੱਗੂਗਾ ਵੀ ਕਣਕਾਂ ਦੇ ਵਿੱਚ ਹੈ ਜਦੋਂ ਅਸੀਂ ਉਹਦੀ ਪਹਿਚਾਣ ਕਰ ਲਾਂਗੇ, ਜਦੋਂ ਅਸੀਂ ਉਹਨੂੰ ਦੇਖ ਲਾਂਗੇ, ਜਦੋਂ ਅਸੀਂ ਉਹਨੂੰ ਮਹਿਸੂਸ ਕਰ ਲਾਂਗੇ। ਮਹਿਸੂਸ ਅਸੀਂ ਉਦੋਂ ਹੀ ਕਰ ਸਕਦੇ ਹਾਂ ਜਦੋਂ ਅਸੀਂ ਆਪਣੇ ਅੰਦਰ ਵੜਾਂਗੇ, ਕਿਉਂਕਿ ਜਦੋਂ ਅਸੀਂ ਅੰਦਰ ਵੜ ਗਏ ਫਿਰ ਸਾਨੂੰ ਉਸ ਪਾਵਰ ਦਾ ਪਤਾ ਲੱਗ ਗਿਆ, ਉਸ ਪਾਵਰ ਨੂੰ ਮਹਿਸੂਸ ਕਰ ਲਿਆ, ਤੇ ਫਿਰ ਜਦੋਂ ਅਸੀਂ ਬਾਹਰਲੀਆਂ ਅੱਖਾਂ ਖੋਲਦੇ ਹਾਂ ਫਿਰ ਦੇਖਦੇ ਹਾਂ ਅੱਛਾ 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 ਉਹ ਰੁਲਦੂ ਰਾਮ ਹੈ। ਨਹੀਂ 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 ਯਾਰ, ਇਹਦੇ ਵਿੱਚ ਤਾਂ ਉਹੀ ਪਾਵਰ ਬੋਲਦੀ ਹੈ। ਉਹ ਗੁਲਾਬ ਦਾ ਫੁੱਲ ਹੈ ਜਦੋਂ ਦੇਖਦੇ ਹਾਂ, ਨਹੀਂ ਨਹੀਂ ਇਹ 'ਚ ਤਾਂ ਉਹੀ ਪਾਵਰ ਹੈ। ਉਹ ਪਾਣੀ ਹੈ ਇਹਦੇ ਵਿੱਚ ਵੀ ਤਾਂ ਉਹੀ ਪਾਵਰ ਹੈ। ਪਾਵਰ ਦੀ ਉਦੋਂ ਹੀ ਸਾਨੂੰ ਪਤਾ ਲੱਗੂਗਾ ਜਦੋਂ ਅਸੀਂ ਪਾਵਰ ਦੀ ਪਹਿਚਾਣ ਕਰ ਲਾਂਗੇ, ਉਸ ਤਾਕਤ ਦੀ ਪਹਿਚਾਣ ਕਰ ਲਾਂਗੇ, ਤੇ ਪਹਿਚਾਣ ਉਦੋਂ ਹੀ ਹੋਊਗੀ ਜਦੋਂ ਅਸੀਂ ਅੰਦਰ ਵੜਾਂਗੇ। ਸੋ 3 ਗੱਲਾਂ ਨਾਲ ਅਸੀਂ ਮੈਡੀਟੇਸ਼ਨ ਕਰਨੀ ਹੈ। ਮੈਡੀਟੇਸ਼ਨ 'ਚ ਪਹਿਲਾਂ ਸਿਮਰਨ ਹੁੰਦਾ, ਫਿਰ ਧਿਆਨ ਧਰਨਾ ਹੁੰਦਾ ਅੱਖਾਂ ਮੀਚ ਕੇ, ਤੇ ਫਿਰ ਹੁੰਦਾ ਰੱਬੀ ਧੁਨ ਨੂੰ, ਰੂਹਾਨੀ ਧੁਨ ਨੂੰ ਸੁਣਨਾ ਕੰਨਾਂ ਦੇ ਨਾਲ। ਜਦੋਂ ਅਸੀਂ ਆਪਣਾ ਸਿਮਰਨ ਕਰੀਏ ਨੇ, ਫਿਰ ਸਾਡਾ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ ਅੱਖਾਂ ਦੇ ਨਾਲ, ਅਸੀਂ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ। ਤੇ ਜਦੋਂ ਅੱਖਾਂ ਦੇ ਨਾਲ ਰੋਸ਼ਨੀ ਆ ਜੇ, ਲਾਈਟ ਆ ਜੇ, ਦਿਵ ਦ੍ਰਿਸ਼ਟੀ ਖੁੱਲ ਜੇ, ਫਿਰ ਉਹਦੇ ਵਿੱਚੋਂ ਹੀ ਆਵਾਜ਼ ਪੈਦਾ ਹੋ ਜਾਂਦੀ ਹੈ, ਤੇ ਜਦੋਂ ਆਵਾਜ਼ ਪੈਦਾ ਹੋ ਜੇ ਤੇ ਤੁਸੀਂ ਉਹਨੂੰ ਸੁਣਦੇ ਹੋ, ਫਿਰ ਉਸ ਨੂੰ ਆਵਾਜ਼ ਖਿੱਚ ਕੇ ਉਹ ਉੱਥੇ ਐਗਜੈਕਟ ਲੈ ਜਾਂਦੀ ਹੈ ਜਿੱਥੋਂ ਇਹ ਆਵਾਜ਼ ਆ ਰਹੀ ਹੈ, ਤੇ ਇਹ ਆਵਾਜ਼ ਉਥੋਂ ਹੀ ਆ ਰਹੀ ਹੈ, ਰੱਬ ਦੀ ਦਰਗਾਹ ਚੋਂ ਆ ਰਹੀ ਹੈ। ਚਾਹੇ ਤੁਸੀਂ ਜੈਨੀਆਂ ਦਾ ਸੁਣੋ, ਚਾਹੇ ਰਾਧਾ ਸਵਾਮੀਆਂ ਦਾ ਸੁਣੋ, ਚਾਹੇ ਬਾਪੂ ਆਸਾਰਾਮ ਦਾ ਸੁਣੋ, ਚਾਹੇ ਰਾਮ ਰਹੀਮ ਦਾ ਸੁਣੋ, ਚਾਹੇ ਗੁਰੂ ਨਾਨਕ ਸਾਹਿਬ ਦੇ ਸੁਣੋ, ਚਾਹੇ ਇਸਲਾਮ ਸੁਣੋ, ਕੁਰਾਨ ਪੜ੍ਹੋ, ਗੀਤਾ ਪੜ੍ਹੋ, ਬਾਈਬਲ ਪੜ੍ਹੋ, ਜਿਹੜਾ ਮਰਜ਼ੀ ਪੜ੍ਹੋ, ਅੱਖਰ ਹੋਰ ਨੇ, ਡਿਫਰੈਂਟ ਐਗਜ਼ਾਮਪਲਾਂ ਨੇ, ਪਰ ਸਭ ਦੀ ਰੂਹਾਨੀਅਤ ਜਿਹੜੀ ਹੈਗੀ ਉਹ ਇੱਕੋ ਹੀ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ, ਇੱਕ ਚਿੱਤ ਜਿਨ ਇੱਕ ਛਿਨ ਧਿਆਇਓ, ਛਿਨ ਮਨੇ ਇੱਕ ਪਲ ਦੇ ਲਈ ਵੀ ਤੁਸੀਂ ਧਿਆਨ ਕਰ ਲੈਂਦੇ ਹੋ, ਕਾਲ ਜਾਲ ਕੇ ਬੀਚ ਨਾ ਆਇਓ। ਦੈਟ ਦਾ ਰੀਅਲ ਸਿਮਰਨ ਫਾਰ ਏ ਸੈਕਿੰਡ ਕਟਸ ਅਸੈਂਡਰ ਆਫ ਬੌਂਡੇਜ ਆਫ ਬਰਥ ਐਂਡ ਰੀਬਰਥ। ਜੇ ਤੁਹਾਡੇ ਕਦੇ ਇੱਕ ਸਕਿੰਡ ਦੇ ਲਈ ਵੀ ਪਰਮਾਤਮਾ ਦੇ ਦਰਸ਼ਨ ਹੋ ਗਏ ਨਾ ਅੰਦਰੋਂ, ਉਹ ਧੁਣ ਸੁਣ ਲਈ, ਉਹ ਰੱਬੀ ਪ੍ਰਕਾਸ਼ ਦੇਖ ਲਿਆ, ਤਾਂ ਜੰਮਣ ਮਰਨ ਤੋਂ ਮੁਕਤ ਹੋ ਜਾਓਗੇ, ਤੁਸੀਂ ਫਿਰ ਜੰਮਣ ਮਰਨ ਚ ਨਹੀਂ ਆਉਂਦੇ। ਹਿੰਦੂ ਧਰਮ ਦੇ ਵਿੱਚ ਗੀਤਾ, ਭਗਵਤ ਗੀਤਾ, ਕਿਉਂਕਿ ਮੈਂ ਇਹਦੇ ਉੱਤੇ PhD ਵੀ ਕੀਤੀ ਹੈ, ਬੁੱਕ ਇਹਦੇ ਉੱਤੇ ਗੀਤਾ ਦੇ ਉੱਤੇ ਰਿਸਰਚ ਵੀ ਕੀਤੀ ਹੈ, ਉਹਦੇ ਵਿੱਚ ਚੈਪਟਰ ਪੰਜਵਾਂ, ਫਿਫਥ ਚੈਪਟਰ ਦੇ ਵਿੱਚ ਲਾਰਡ ਕ੍ਰਿਸ਼ਨ ਅਰਜਨ ਨੂੰ ਸਮਝਾਉਂਦੇ ਨੇ ਕੀ ਕਹਿੰਦੇ ਨੇ ਮੈਡੀਟੇਸ਼ਨ ਦੇ ਬਾਰੇ, ਕਿ ਬਾਈ ਪ੍ਰੈਕਟਿਸਿੰਗ ਦਾ ਗੁਰੂ ਮੰਤਰ, ਜਿਹੜਾ ਗੁਰੂ ਤੁਹਾਨੂੰ ਪੂਰਨ ਮੰਤਰ ਦੇ ਦਿੰਦਾ, ਬਾਈ ਪ੍ਰੈਕਟਿਸਿੰਗ ਦਾ ਗੁਰੂ ਮੰਤਰ ਆਲ ਦਾ ਡਿਫੀਕਲਟੀਜ਼ ਆਫ ਦਾ ਵਰਲਡ ਆਰ ਰਿਮੂਵਡ। ਜਦੋਂ ਮੰਤਰ ਮਿਲ ਗਿਆ ਨਾ, ਫਿਰ ਦੁਨੀਆਂ ਦੀਆਂ ਜਿੰਨੀਆਂ ਵੀ ਮੁਸੀਬਤਾਂ ਨੇ ਉਹ ਸਾਰੀਆਂ ਆਟੋਮੈਟਿਕਲੀ ਮੰਤਰ ਦਾ ਜਾਪ ਕਰਦੇ ਕਰਦੇ ਦੂਰ ਹੋ ਜਾਂਦੀਆਂ ਨੇ। ਸੋ ਆਵਰ ਡੇਲੀ ਡਿਊਟੀ ਇਜ਼ ਟੂ ਪ੍ਰੇ ਬਿਫੋਰ ਦਾ ਲਾਰਡ। ਸਵੇਰੇ ਉੱਠ ਕੇ ਸਾਡਾ ਰੋਜ਼ਾਨਾ ਫਰਜ਼ ਬਣਦਾ ਕਿ ਅਸੀਂ ਉਸ ਪਰਮਾਤਮਾ ਦੀ ਭਗਤੀ ਕਰੀਏ। ਕਰਦੇ ਹਰ ਬੰਦਾ ਆਪਣੇ ਆਪਣੇ ਢੰਗ ਨਾਲ ਹੈ, ਕਰੋ ਤਾਂ ਸਹੀ, ਕਰਨਾ ਵਧੀਆ, ਬਜਾਏ ਗਾਲਾਂ ਕੱਢਣ ਦੇ, ਨਿੰਦਿਆ ਚੁਗਲੀ ਕਰਨ, ਚਾਹੇ ਕੋਈ ਜੋਤ ਜਗਾਉਂਦਾ, ਚਾਹੇ ਕੋਈ ਵਰਤ ਰੱਖਦਾ, ਚਾਹੇ ਕੋਈ ਮੰਦਰ ਜਾਂਦਾ, ਕੋਈ ਗੁਰਦੁਆਰੇ ਜਾਂਦਾ, ਕੋਈ ਮਸਜਿਦ ਜਾਂਦਾ, ਬੈਟਰ ਹੈ, ਕਿਉਂਕਿ ਲੱਗੇ ਤਾਂ ਪਰਮਾਤਮਾ ਦੇ ਪਾਸੇ ਆ। ਜੇ ਆਪਾਂ ਸਮੁੰਦਰ ਦੇ ਕਿਨਾਰੇ ਪਹੁੰਚ ਜਾਂਗੇ, ਜੇ ਉਹਦਾ ਪਾਣੀ ਨਹੀਂ ਇੰਜੋਏ ਕਰਦੇ, ਠੰਡੀਆਂ ਤੱਤੀਆਂ ਲਹਿਰਾਂ ਦਾ ਇੰਜੋਏ ਕਰਾਂਗੇ? ਤੇ ਇਸ ਕਰਕੇ ਜਿਹੜਾ ਵੀ ਬੰਦਾ ਕੋਈ ਰੱਬ ਦਾ ਗੁਣਗਾਨ ਕਰਦਾ, ਪਾਠ ਕਰਦਾ, ਉਹਦਾ ਫਾਇਦਾ ਹੀ ਫਾਇਦਾ ਹੁੰਦਾ, ਨੁਕਸਾਨ ਕੋਈ ਨਹੀਂ ਹੁੰਦਾ, ਜਿਵੇਂ ਮਰਜ਼ੀ ਕਰੋ। ਪਰ ਜਿਹੜਾ ਗੁਰੂ ਹੈ ਨਾ, ਗੁਰੂ ਜਿਹੜਾ ਪੂਰਨ ਹੈ, ਕਾਮਲ ਮੁਰਸ਼ਿਦ ਹੈ, ਉਹ ਤੋਂ ਲਿਆ ਮੰਤਰ ਹੀ ਫਾਇਦਾ ਕਰੂਗਾ, ਉਹ ਤੋਂ ਲਿਆ ਨਾਮਦਾਨ ਹੀ ਫਾਇਦਾ ਕਰੂਗਾ। ਪਰ ਸ਼ਰਤ ਹੈ ਕਿ ਗੁਰੂ ਪੂਰਾ ਹੋਣਾ ਚਾਹੀਦਾ, ਕਿਉਂਕਿ ਜਿਹੜਾ ਬੰਦਾ ਡਰਾਮੇਬਾਜ਼ ਹੈ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ, ਉਹਦਾ ਤਾਂ ਨਾ ਉਹਦਾ ਆਪਦਾ ਫਾਇਦਾ ਹੁੰਦਾ, ਨਾ ਉਹ ਤੁਹਾਡਾ ਫਾਇਦਾ ਕਰੂਗਾ। ਪਰ ਜਿਹੜੇ ਪੂਰਨ ਗੁਰੂ ਹੁੰਦੇ ਨੇ, ਉਹ ਆਪ ਜੋ ਕੁਝ ਕਹਿੰਦੇ ਨੇ ਉਹਦੇ ਉੱਤੇ ਪਹਿਲਾਂ ਪ੍ਰੈਕਟੀਕਲ ਤਜਰਬਾ ਕੀਤਾ ਹੁੰਦਾ, ਪ੍ਰੈਕਟੀਕਲ ਉਹਦਾ ਉਹਨੂੰ ਪ੍ਰਾਪਤ ਕੀਤਾ ਹੁੰਦਾ। ਇਹ ਨਾ ਸੋਚੋ ਸਾਨੂੰ ਇਹ ਭੁਲੇਖਾ ਰਹਿੰਦਾ ਵੀ ਇਹਨੇ ਤਾਂ ਜੀ ਕੋਟ ਪੈਂਟ ਟਾਈ ਲਾਈ ਹੈ, ਇਹ ਕਿਵੇਂ ਗੁਰੂ ਹੋਜੂ, ਇਹ ਤਾਂ ਪ੍ਰੋਫੈਸਰ ਹੋਣਾ ਚਾਹੀਦਾ ਸੀਗਾ, ਇਹਦੇ ਚਿੱਟੇ ਕੱਪੜੇ ਨਹੀਂ ਪਾਏ, ਮੱਥੇ ਤੇ ਟਿੱਕਾ ਨਹੀਂ ਲਾਇਆ, ਕੰਨ ਚ ਬਵਾਲੀ ਮੁਰਕੀਆਂ ਜਿਹੀਆਂ ਨਹੀਂ ਪਾਈਆਂ, ਇਹਨੇ ਸਲੋਕ ਨਹੀਂ ਸੁਣਾਏ। ਇਸ ਤਰ੍ਹਾਂ ਦੀ ਗੱਲ ਨਹੀਂ, ਪਹਿਰਾਵੇ ਤੋਂ ਗੁਰੂ ਦੀ ਜੱਜਮੈਂਟ ਨਹੀਂ ਕੀਤੀ ਜਾਂਦੀ। ਗੁਰੂ ਉਹ ਹੈ ਜਿਹਨੇ ਆਪਣਾ ਅੰਦਰਲਾ ਪਰਦਾ ਖੋਲ ਲਿਆ, ਜਿਹਨੇ ਅੰਦਰੋਂ ਰੂਹਾਨੀ ਤਾਕਤ ਦੇ ਦਰਸ਼ਨ ਕਰ ਲਏ। ਜਦੋਂ ਉਹ ਜਿਹੜੀ ਉਹਦੇ ਮਿਹਨਤ ਕੀਤੀ ਵੀ ਹੈ, ਉਹਦੀ ਕਮਾਈ ਹੈ, ਜਿਵੇਂ ਸਾਡੇ ਕੋਲ ਬਾਹਰਲੇ ਹੁਣ ਮੈਨੂੰ ਲਾਓ, ਫਰਕ ਕਰੋ ਮੇਰੇ ਕੋਲ $1,00,000 ਹੈ ਜਾਂ $1,000,000 ਹੈ, ਤੇ ਜਿਹੜਾ ਮੇਰੇ ਕੋਲ ਡਾਲਰ ਹੈ, ਜੇ ਮੈਂ ਕਿਸੇ ਨੂੰ ਚੈੱਕ ਕੱਢੂੰਗਾ ਤਾਂ ਹੀ ਫਾਇਦਾ ਹੋਊ ਨਾ, ਜੇ ਮੇਰੇ ਬੈਂਕ 'ਚ ਨੇ, ਜੇ ਬੈਂਕ ਹੀ ਨੀਲਾ ਚੈੱਕ ਕੱਢਣ ਦਾ ਕੀ ਫਾਇਦਾ, ਉਹਦਾ ਕਾਮਯਾਬ ਵੀ ਨਹੀਂ ਹੋਣਾ। ਸੋ ਇਸੇ ਤਰ੍ਹਾਂ ਹੀ ਗੁਰੂ ਉਹ ਹੈ ਜਿਹਨੇ ਮਿਹਨਤ ਕਰਕੇ ਆਪਣਾ ਪਰਦਾ ਖੋਲ ਲਿਆ ਹੋਵੇ, ਜਿਹਨੇ ਉਸ ਰੱਬੀ ਧੁੰਨ ਦੇ ਦਰਸ਼ਨ ਕੀਤੇ ਹੋਣ। ਨਹੀਂ ਤਾਂ ਪੜ੍ਹ ਪੜ੍ਹ ਕੇ ਚਿੱਟੇ ਟਿੱਕੇ ਲਾਈਓ, ਅਸੀਂ ਐਵੇਂ ਮੱਥੇ ਟਿੱਕੀਏ ਨੇ, ਪੈਰੀ ਪਈਏ ਨੇ, ਸਾਨੂੰ ਪਤਾ ਹੀ ਨਹੀਂ, ਕਿਉਂ ਨਹੀਂ ਪਤਾ? ਕਿਉਂਕਿ ਜੇ ਗੁਰੂ ਨੇ ਮੰਤਰ ਦੇ ਤਾ, ਤੁਹਾਡੀ ਧਿਆਨ ਅੰਦਰ ਲੱਗੂਗਾ ਜ਼ਰੂਰ। ਪਰ ਪਹਿਲੀ ਗੱਲ ਤਾਂ ਵੀ ਤੁਸੀਂ ਮਿਹਨਤ ਕਰੋ, ਤੇ ਮਿਹਨਤ ਜਦੋਂ ਕਰਦੇ ਹੋ ਇਮਾਨਦਾਰੀ ਨਾਲ, ਜੇ ਉਹ ਅੰਦਰ ਧਿਆਨ ਨਹੀਂ ਲੱਗਦਾ, ਗੁਰੂ ਵੀ ਐਵੇਂ ਚਲਾਕੀਆਂ ਜਾਂ ਕਰੀ ਜਾਂਦਾ, ਕੋਈ ਨਹੀਂ ਜੀ ਮਿਹਨਤ ਕਰੀ ਚੱਲ ਕਰੀ ਚੱਲ ਆਪ ਹੀ ਦੇਊਗਾ, ਐ ਨਹੀਂ ਹੈ। ਕਿਉਂਕਿ ਨਾਮ ਦੇ ਭਗਤ ਹੋਏ ਨੇ, ਉਹਨਾਂ ਨੇ ਬੜੀ ਇੱਕ ਸਿੰਪਲ ਗੱਲ ਕਹੀ ਸੀ, ਨਾਓ ਹੁਣ ਔਰ ਨੈਵਰ, ਜਾਂ ਤਾਂ ਹੁਣ ਕਰ ਲਓ, ਨਹੀਂ ਫੇਰ ਕਦੇ ਨਹੀਂ। ਜੇ ਰੱਬ ਨੂੰ ਲੱਭਣਾ ਹੈ, ਰੱਬ ਦੀ ਤਾਕਤ ਨੂੰ ਲੱਭਣਾ, ਆ ਜਿਉਂਦੇ ਜੀ ਲੱਭਣਾ, ਜਦੋਂ ਨਿਕਲ ਗਿਆ ਮੇਰੇ ਸਾਹ ਸੱਜਣਾ, ਤੇ ਆ ਤੇ ਭਾਵੇਂ ਨਾ ਸੱਜਣਾ, ਮਰ ਕੇ ਕੋਈ ਨਹੀਂ ਦੱਸਦਾ ਤੁਹਾਨੂੰ, ਆ ਕੇ ਕਿਸੇ ਨੇ ਦੱਸਿਆ, ਕੋਈ ਸਾਡੇ ਦਾਦਾ ਜੀ ਮਰੇ, ਸਾਡੇ ਫਾਦਰ ਮਰੇ, ਸਾਡੇ ਹੋਰ ਰਿਸ਼ਤੇ ਮਰੇ, ਕੋਈ ਆ ਕੇ ਤੁਹਾਡੇ ਕੰਨ 'ਚ ਫੂਕ ਮਾਰਦਾ ਵੀ ਮੈਨੂੰ ਤਾਂ ਹੁਣ ਰੱਬ ਦੀ ਤੁਹਾਨੂੰ ਸੁਣਨ ਲੱਗ ਗਈ, ਮੈਨੂੰ ਤਾਂ ਰੱਬ ਦੇ ਦਰਸ਼ਨ ਹੋ ਗਏ, ਉਹੀ ਦੱਸ ਸਕਦਾ ਜਿਹੜਾ ਜਿਉਂਦੇ ਜੀ ਹੋਊਗਾ, ਹੁਣ ਕਰਨੀ ਪਊਗੀ ਮਿਹਨਤ। ਤੇ ਇਸੇ ਤਰ੍ਹਾਂ ਹੀ ਗੁਰੂ ਹੈ, ਗੁਰੂ ਨੂੰ ਵੀ ਤਾਂ ਹੀ ਆ ਸਿੱਖਿਆ ਤਾਂ ਦੇਈ ਜਾਂਦੇ ਨੇ, ਵਿੱਚੋਂ ਆਪ ਖੋਖੇ ਹੁੰਦੇ ਨੇ, ਆ ਪੋਲੀਟੀਸ਼ੀਅਨ ਨੇ ਬੜੇ ਵਧੀਆ ਗੱਲਾਂ ਕਰਦੇ ਨੇ, ਤੇ ਜਦੋਂ ਸਟੇਜ ਤੇ ਉਤਰਦੇ ਨੇ ਉਲਟ ਕੰਮ ਕਰਦੇ ਨੇ। ਸੋ ਇਹੀ ਅੱਜ ਕੱਲ੍ਹ ਛਲ ਯੁੱਗ ਦੇ ਵਿੱਚ ਗੁਰੂ ਦਾ ਹਾਲ ਹੈ। ਪਰ ਮੈਂ ਉਸ ਗੁਰੂ ਦੀ ਗੱਲ ਕਰਦਾ ਜਿਹਨੇ ਅੰਦਰਲਾ ਪਰਦਾ ਖੋਲ ਲਿਆ, ਤੇ ਜਿਹਨੇ ਅੰਦਰਲਾ ਪਰਦਾ ਖੋਲ ਲਿਆ, ਜਿਹੜਾ ਇਹੋ ਜਿਹੇ ਗੁਰੂ ਤੋਂ ਨਾਮਦਾਨ ਲੈ ਲਿਆ, ਗੁਰੂ ਮੰਤਰ ਲੈ ਲਿਆ, ਦੀਕਸ਼ਾ ਲੈ ਲਈ, ਅੰਮ੍ਰਿਤ ਛਕ ਲਿਆ, ਉਹਦਾ ਫਿਰ ਕੰਮ ਬਾਂਦੇ ਦੇਰ ਨਹੀਂ ਲੱਗਣੀ, ਉਹਦਾ ਵੀ ਪਰਦਾ ਖੁੱਲ ਜਾਣਾ। ਪਰ ਇੱਕ ਗੱਲ ਖਿਆਲ ਰੱਖਿਓ, ਗੁਰੂ ਉਹ ਹੋਣਾ ਚਾਹੀਦਾ ਜਿਹੜਾ ਪੂਰਨ ਹੋਵੇ। ਦੂਜੀ ਗੱਲ, ਕਿਤਾਬਾਂ ਚੋਂ ਪੜ੍ਹ ਪੜ੍ਹ ਕੇ ਜਾਂ ਪੁਰਾਣੀਆਂ ਜਿਹੜੇ ਮਰ ਚੁੱਕੇ ਲੋਕਾਂ ਦੇ ਮੰਤਰ ਪੜ੍ਹ ਪੁੜ ਕੇ ਤੁਹਾਨੂੰ ਫਾਇਦਾ ਤਾਂ ਹੋਊਗਾ, ਪਰ ਅਸਲੀ ਫਾਇਦਾ ਅੰਦਰ ਉਹਦਾ ਹੀ ਹੋਣਾ ਜਿਹੜਾ ਜਿਉਂਦੇ ਜੀ ਗੁਰੂ ਤੋਂ ਤੁਸੀਂ ਨਾਮਦਾਨ ਲੈਂਦੇ ਹੋ, ਦੀਕਸ਼ਾ ਲੈਂਦੇ ਹੋ। ਜਿਵੇਂ ਬੰਦੂਕ ਦੀ ਗੋਲੀ ਨਿਕਲੀ ਹੋਵੇ ਨਾ ਬੰਦੂਕ ਦੇ ਵਿੱਚੋਂ, ਉਹਨੇ ਹੀ ਮਾਰਨਾ, ਉਹਨੇ ਹੀ ਅਸਰ ਕਰਨਾ। ਜੇ ਐਂ ਕਰਕੇ ਗੋਲੀ ਮਾਰ ਦੇਵੋ ਉਹਦਾ ਅਸਰ ਨਹੀਂ ਹੈ। ਇਹਦੀ ਇੱਕ ਐਗਜ਼ਾਮਪਲ ਦੇ ਦਿੰਦਾ, ਕੋਈ ਰਾਜਾ ਸੀਗਾ, ਉਹਨੇ ਸੰਤ ਸਾਧੂ ਮਹਾਤਮਾ ਨੂੰ ਕਿਹਾ ਕਿ ਮੈਨੂੰ ਦੱਸ ਵੀ ਰਾਮ ਨਾਲ ਪਰਮਾਤਮਾ ਨਾਲ ਕਿਵੇਂ ਮਿਲਿਆ ਕਰੇ। ਉਹ ਕਹਿੰਦਾ ਰਾਮ ਨਾਮ ਜਪਿਆ ਕਰ। ਕਹਿੰਦਾ ਸਹੀ ਗੱਲ, ਰਾਮ ਨਾਮ ਤਾਂ ਜਦੋਂ ਮਰਜ਼ੀ ਪੁੱਛ ਲਓ। ਉਹ ਕਹਿੰਦਾ ਨਹੀਂ, ਇਹਦਾ ਫਾਇਦਾ। ਇੱਕ ਦਿਨ ਉਹ ਗਿਆ, ਕਹਿੰਦਾ ਮੈਂ ਤੈਨੂੰ ਜਿਹੜੀ ਗੱਲ ਕਹਿੰਦਾ ਇਹਦਾ ਫਾਇਦਾ ਹੋਊਗਾ, ਨਹੀਂ ਨਹੀਂ ਐਵੇਂ ਤੂੰ ਪਖੰਡ ਕਰਦਾ। ਇੱਕ ਦਿਨ ਉਹ ਰਾਜਾ ਬੈਠਾ ਸੀ ਦਰਬਾਰ 'ਚ, ਉਹ ਪਹੁੰਚ ਕੇ ਸੰਤ ਮਹਾਂਪੁਰਸ਼, ਤੇ ਉਹ ਗਏ ਤੇ ਰਾਜੇ ਨੇ ਇੱਜ਼ਤ ਮਾਨ ਕੀਤੀ, ਤੇ ਉਹਨੇ ਖੜੇ ਹੋ ਕੇ ਉੱਥੇ ਕਿਹਾ ਕਿ ਪੁਲਿਸਾਂ ਨੂੰ, ਕਹਿੰਦੇ ਪੁਲਿਸ ਵਾਲੇ ਰਕਮ ਲੈ ਜੇ ਰਾਜੇ ਨੂੰ ਫੜ ਲਓ। ਸਾਰੇ ਹੱਸ ਪਏ ਵੀ ਆਹ ਕੀ। ਉਹਨੇ ਫੇਰ ਕਿਹਾ, ਉਹ ਪੁਲਿਸ ਵਾਲੇ ਹੱਸੀ ਗਏ, ਤੇ ਰਾਜੇ ਨੇ ਦੇਖਿਆ ਕੀ ਬਕਵਾਸ ਜੀ ਕਰੀ ਜਾਂਦਾ। ਉਹਨੇ ਪੁਲਿਸ ਵਾਲੇ ਕਿਹਾ ਫੜੋ ਸੰਤ ਨੂੰ, ਉਹ ਨਹੀਂ ਫੜ ਕੇ ਉਹਨੂੰ ਸੰਤ ਨੂੰ ਫੜ ਲਿਆ। ਜਦੋਂ ਫੜਿਆ ਸੰਤ ਹੱਸ ਪਿਆ, ਕਹਿੰਦਾ ਰਾਜਾ ਤੂੰ ਉਸ ਦਿਨ ਕਹਿੰਦਾ ਸੀ ਨਾ ਵੀ ਮੇਰਾ ਦਿੱਤਾ ਨਾਮ ਦਾ ਕੀ ਫਾਇਦਾ, ਅੱਜ ਦੇ ਕਿਹਾ ਮੈਂ ਵੀ ਸੀਗਾ ਰਾਜੇ ਨੂੰ ਫੜ ਲਓ, ਕਿਸੇ ਨੇ ਨਹੀਂ ਫੜਿਆ ਕਿਉਂਕਿ ਮੇਰੀ ਪਾਵਰ ਹੀ ਨਹੀਂ। ਤੇਨੇ ਕਾ ਤੇਰੇ ਕੋਲ ਪਾਵਰ ਹੈ, ਮੈਨੂੰ ਫੜਾਫੜ ਫੜ ਕੇ ਹੱਥਕੜੀਆਂ ਲਾ ਲਈਆਂ। ਇਸੇ ਤਰ੍ਹਾਂ ਹੀ ਜਿਹੜੀ ਰੂਹਾਨੀ ਤਾਕਤ ਹੈ ਇਹ ਉਹਦੇ ਕੋਲ ਹੀ ਆ ਜਿਹਦੇ ਕੋਲ ਅੰਦਰ ਪ੍ਰਾਪਤ ਹੋ ਗਿਆ ਗੁਣ। ਸੋ ਇਸ ਕਰਕੇ ਪਰਮਾਤਮਾ ਦਾ ਨਾਮਦਾਨ ਲੈਣਾ, ਕਿਸੇ ਤੋਂ ਦੀਕਸ਼ਾ ਲੈਣੀ, ਉਸ ਤੋਂ ਲਓ ਜਿਹਨੇ ਕਮਾਈ ਕੀਤੀ ਹੋਵੇ। ਸਿਮਰਨ ਸੁਰਤ ਲਗਾਏ ਕੇ ਮੁਖ ਤੇ ਕਛੂ ਨਾ ਬੋਲ, ਬਾਹਰ ਕੇ ਪਟ ਬੰਦ ਕਰ ਅੰਤਰ ਕੇ ਪਟਕੂਲ। ਰੌਲਾ ਪਾਉਣ ਨਾਲ ਉੱਚੀ ਉੱਚੀ ਜਾਪ ਕਰਨਾ ਨਹੀਂ ਵਧੀਆ। ਜਿੰਨਾ ਚਿਰ ਅੱਖਾਂ ਨੀਂਦ ਆਉਂਦੀ ਹੈ ਫਿਰ ਬੋਲ ਕੇ ਕਰੋ, ਪਰ ਹੌਲੀ ਹੌਲੀ ਆਪਣੀ ਅੱਖਾਂ ਬੰਦ ਕਰ ਲਓ। ਕਲੋਜ਼ ਯੂਅਰ ਆਈਸ, ਯੂਅਰ ਈਅਰਸ, ਯੂਅਰ ਮਾਊਥ, ਐਂਡ ਈਵਨ ਦੈਨ ਯੂ ਡਿਡਨਟ ਪਰਸੀਵ ਦਾ ਬਾਡੀ, ਈਵਨ ਯੂ ਡਿਡਨਟ ਪਰਸੀਵ ਦਾ ਬਿਊਟੀ ਆਫ ਦਾ ਲਾਰਡ, ਯੂ ਮੇ ਲਾਫ ਐਟ ਮੀ। ਮੌਲਾਨਾ ਰੂਮ ਨੇ ਕਿਹਾ ਸੀ ਅੱਖਾਂ ਕੰਨ ਨੱਕ ਬੰਦ ਕਰਕੇ ਤੁਸੀਂ ਅੰਦਰ ਸੁਣੋ, ਜੇ ਪਰਮਾਤਮਾ ਤੁਹਾਨੂੰ ਨਾ ਮਿਲੇ ਨਾ ਫਿਰ ਬੇਸ਼ੱਕ ਅਸੀਂ ਵਿੱਚ ਝੂਠ ਬੋਲਣਾ, ਕਿਉਂਕਿ ਮੌਲਾਨਾ ਰੂਮ ਨੇ ਅੰਦਰੋਂ ਰੱਬ ਨੂੰ ਪ੍ਰਾਪਤ ਕਰ ਲਿਆ ਸੀ। ਇੱਕ ਮਿੰਟ ਰਹਿ ਗਿਆ, ਪਤਾ ਨਹੀਂ ਲੱਗਿਆ। ਸੋ ਢਿੱਲੋਂ ਸਾਹਿਬ ਨਹੀਂ ਆਏ ਤਾਂ ਉਹਨਾਂ ਦੀ ਮਰਜ਼ੀ, ਕਿਉਂਕਿ ਪੋਲੀਟੀਸ਼ੀਅਨ ਨੇ ਕਿਸੇ ਨਾ ਕਿਸੇ ਆਪਣੀ ਮੀਟਿੰਗ 'ਚ ਬੰਦ ਹੋਣਗੇ। ਅਸੀਂ ਦੋ ਕੁ ਵਾਰ ਟਰਾਈ ਕੀਤੀ ਪਰ ਟਾਈਮ ਤਾਂ ਨਿਕਲਦਾ, ਟਾਈਮ ਨੂੰ ਕੋਈ ਕੰਟਰੋਲ ਨਹੀਂ ਕਰ ਸਕਦਾ। ਸੋ ਮੇਰੇ ਖਿਆਲ ਲਾਸਟ ਗਾਣਾ ਸੁਣ ਲਓ ਇੱਕ ਅੱਧਾ ਮਿੰਟ, ਅਤੇ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ। ਸੋ ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਜੰਮੂ ਬਾਂਸਲ ਜੀ ਸਾਡੇ ਬਹੁਤ ਵਧੀਆ ਵਧੀਆ ਕਲੀਅਰ ਹਾਰਟਡ ਨੇ, ਉਹ ਵੀ ਸੁਣਦੇ ਨੇ। ਸੁਖਜਿੰਦਰ ਸਿੰਘ ਗਿੱਲ ਵੀ ਸੁਣਦੇ ਨੇ, ਸੁਸ਼ਮਾ ਸਿੰਘਲਾ ਲੁਧਿਆਣੇ ਤੋਂ ਸੁਣਦੇ ਨੇ, ਅਰਸ਼ਾਦ ਲਾਹੌਰ ਤੋਂ ਸੁਣਦੇ ਨੇ, ਨਿਰਮਲ ਸਿੰਘ ਸਪੇਨ ਤੋਂ ਸੁਣਦੇ ਨੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦਾ ਧੰਨਵਾਦ ਨਹੀਂ ਕੀਤਾ ਉਹਨਾਂ ਦਾ ਡਬਲ ਧੰਨਵਾਦ, ਕਿਉਂਕਿ ਮੈਂ ਨਾਂ ਨਹੀਂ ਲੈ ਸਕਿਆ। ਸੁਣ ਲਓ ਗਾ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਸਿਟੀ ਆਫ ਬਰੈਂਪਟਨ 10 ਮਿਊਨਿਸਪਲ ਬਾਰਡਰ ਸੀਮਾਵਾਂ ਦੀ ਸਮੀਖਿਆ ਕਰ ਰਿਹਾ ਹੈ। ਸ਼ਹਿਰ ਨੂੰ ਬਚਾਉਣ ਜਿਵੇਂ ਕਿ ਆਬਾਦੀ ਵਧਦੀ ਹੈ, ਸਿਟੀ ਦਾ ਉਦੇਸ਼ ਨਿਰਪੱਖ ਅਤੇ ਬਰਾਬਰੀ ਦੀ ਸਥਾਪਨਾ ਕਰਨਾ ਹੈ। ਨਿਵਾਸੀਆਂ ਦੀ ਸੰਤੁਲਨ ਨੁਮਾਇੰਦਗੀ ਵਾਲੇ ਬਾਰਡਰ ਤੁਹਾਡੀ ਫੀਡਬੈਕ ਨੂੰ ਆਕਾਰ ਦੇਣ ਲਈ ਬਹੁਤ ਜ਼ਰੂਰੀ ਹੈ। ਸਾਡਾ ਛੋਟਾ ਸਰਵੇਖਣ ਕਰਨ ਲਈ brampton.ca/WBR ਤੇ ਜਾਓ ਅਤੇ ਆਉਣ ਵਾਲੇ ਵਿਅਕਤੀਗਤ ਤੌਰ ਤੇ ਇਵੈਂਟ ਜਿੱਥੇ ਤੁਸੀਂ ਸਿਟੀ ਸਟਾਫ ਤੋਂ ਸਵਾਲ ਪੁੱਛ ਸਕਦੇ ਹੋ। ਵੈਬਸਾਈਟ ਇੱਕ ਵਾਰ ਫੇਰ brampton.ca/WBR।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਇਸ ਮਹੀਨੇ ਮੇਰੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350।
ਮੇਰੀ ਸੇਵਿੰਗ ਸਿਰਫ $100।
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਭਾਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ, ਔਰ ਯੇ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ ਨੇ।